ਡਰੋਪਡ। ਸੋ ਪਹਿਲੇ ਮੈਚ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਪਲੇਇੰਗ 11 ਦੇ ਵਿੱਚ ਫਿਲਹਾਲ ਨਹੀਂ ਕੀਤਾ ਗਿਆ। ਲੱਗ ਰਿਹਾ ਕਿ ਰੋਹਿਤ ਸ਼ਰਮਾ ਔਰ ਵਿਰਾਟ ਕੋਹਲੀ ਔਰ ਰਿਸ਼ਭ ਪੰਤ ਇਹ ਟਾਪ ਆਰਡਰ ਦੇ ਵਿੱਚ ਬੱਲੇਬਾਜ਼ੀ ਕਰਨਗੇ। ਮਿਡਲ ਆਰਡਰ ਦੇ ਵਿੱਚ ਸੂਰਯ ਕੁਮਾਰ ਯਾਦਵ, ਸ਼ਿਵਮ ਦੁਬੇ ਔਰ ਹਾਰਦਿਕ ਪਾਂਡੇ ਹੋਣਗੇ। ਦੈਨ ਯੂ ਹੈਵ ਦ ਆਲਰਾਊਂਡਰਸ ਰਵਿੰਦਰ ਜਡੇਜਾ ਐਂਡ ਅਕਸ਼ਰ ਪਟੇਲ। ਫਾਸਟ ਬੋਲਿੰਗ ਡਿਪਾਰਟਮੈਂਟ ਦੇ ਵਿੱਚ ਤਿੰਨ ਬੰਦੇ ਹੋਣਗੇ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਔਰ ਮੁਹੰਮਦ ਸਿਰਾਜ। ਸੋ ਇਹਨਾਂ ਨੂੰ ਜਿਹੜੀ ਜਗ੍ਹਾ ਹੈ ਉਹ ਮਿਲੀ ਹੈ। ਕਾਫੀ ਟਫ ਹੈ ਅੱਜ ਕੱਲ ਇੰਡੀਆ ਦੀ ਟੀਮ ਦੇ ਵਿੱਚ, ਚਲੋ ਬਹੁਤ ਕੰਪੀਟੀਸ਼ਨ ਹੈ। ਮੈਂ ਦੇਖਦਾ ਰਹਿੰਦਾ ਕਿ ਹਰੇਕ ਦੀ ਆਪਣੀ ਡਿਸਕਸ਼ਨ ਹੈ ਕਿ ਕਿਹਨੂੰ ਖਿਲਾਇਆ ਜਾਵੇ, ਕਿਹਨੂੰ ਨਾ ਖਿਲਾਇਆ ਜਾਵੇ। ਬਟ ਐਜ਼ ਆ ਵਾਜ਼ ਜਸਟ ਮੈਂਸ਼ਨਿੰਗ, ਇਟ ਇਜ਼ ਲੋਟ ਆਫ ਕੰਪੀਟੀਸ਼ਨ ਐਜ਼ ਵੈਲ। ਸੋ ਇੰਨਾ ਈਜ਼ੀ ਨਹੀਂ ਹੈ ਕਿਸੇ ਦਾ ਵੀ, ਮੈਂ ਕਹਾਂਗਾ ਕਿ ਮੈਚ ਦੇ ਵਿੱਚ ਆਉਣਾ। ਠੀਕ ਹੈ ਜੀ। ਸੋ ਇੱਥੇ ਅਸੀਂ ਦੱਸ ਦਈਏ ਕਿ ਸਕੋਰ ਕਾਰਡ ਅਸੀਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਦੋ ਵਿਕਟ ਜਿਹੜੀਆਂ ਨੇ ਉਹ ਆਇਰਲੈਂਡ ਦੀਆਂ ਜਲਦੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀਆਂ ਨੇ ਗਿਰ ਚੁੱਕੀਆਂ ਨੇ। ਸਕੋਰ ਅਸੀਂ ਦੱਸ ਦਈਏ ਕਿ 26 ਫੋਰ ਦਾ ਲਾਸ ਆਫ 2 ਵਿਕਟ। ਸੋ 6ਵਾਂ ਓਵਰ ਲਗਭਗ ਖਤਮ ਹੋ ਰਿਹਾ ਲੱਗਾ, ਸੋ ਪਾਵਰ ਪਲੇ ਲਗਭਗ ਖਤਮ ਹੋਇਆ। ਦਿਸ ਓਵਰ ਦਾ ਇੰਟਾਇਰ ਓਵਰ ਜਸਪ੍ਰੀਤ ਬੁਮਰਾਹ ਦਾ, ਦੇਰ ਹੈਜ਼ ਬੀਨ ਨੋ ਰਨ ਸਕੋਰਡ। ਜਸਪ੍ਰੀਤ ਬੁਮਰਾਹ ਦਾ ਇਹ ਪਹਿਲਾ ਓਵਰ ਸੀਗਾ। ਸੋ 5 ਡਾਟ ਬਾਲ, ਸੋ ਇੰਡੀਆ ਇਜ਼ ਅਪਲਾਈਂਗ ਲੋਟ ਆਫ ਪ੍ਰੈਸ਼ਰ। 5 ਡਾਟ ਬਾਲਸ, ਕੋਈ ਰਨ ਨਹੀਂ। ਔਰ ਅਰਸ਼ਦੀਪ ਸਿੰਘ ਨੇ ਬੜੀ ਵਧੀਆ ਅੱਜ ਬੋਲਿੰਗ ਕਰਾਈ ਹੈ। 3 ਓਵਰ ਚ 18 ਰਨ ਦੇ ਕੇ 2 ਵਿਕਟ, ਬੋਥ ਦਾ ਵਿਕਟ ਹੈਵ ਬੀਨ ਟੇਕਨ ਬਾਏ ਅਰਸ਼ਦੀਪ ਸਿੰਘ। ਸੋ ਉਹ ਬੜਾ ਵਧੀਆ ਰਿਹਾ ਹੈਗਾ ਅਰਸ਼ਦੀਪ ਸਿੰਘ ਦਾ ਅੱਜ ਜੀ। ਔਰ ਹਾਂਜੀ ਵਰਿੰਦਰ ਜੀ, ਤੁਹਾਡੇ ਵੱਲ ਆਉਂਦੇ ਹਾਂ ਜੀ, ਗੋ ਅਹੈਡ
ਜੀ। ਜੀ
ਹਾਂਜੀ ਹਾਂਜੀ ਹਾਂਜੀ, ਕਮਲੇਸ਼ ਵਰਿੰਦਰ ਜੀ ਤੁਹਾਡੇ ਵੱਲ ਆਉਂਦੇ ਹਾਂ, ਗੋ ਅਹੈਡ। ਹਾਂਜੀ ਕਮਲੇਸ਼ ਪਾਂਡਿਆ ਜੀ, ਤੁਸੀਂ ਵੀ ਆਉਂਦੇ ਰਹੋ, ਗੋ ਅਹੈਡ।
ਅੱਛਾ ਸਰ, ਇਹ ਇਲੈਕਸ਼ਨ ਕੇ ਜੋ ਰਿਜ਼ਲਟ, ਮੈਂ ਇੰਡੀਆ ਕੇ ਇਲੈਕਸ਼ਨ ਕੇ ਬਾਤ ਕਰ ਰਹਾ ਹੂੰ। ਜੋ ਰਿਜ਼ਲਟ ਮੇਂ ਜੋ ਪ੍ਰੋਬਲਮਸ ਹੈ, ਮੁਝੇ ਲਗਤਾ ਯੇ ਜੋ ਅਭੀ ਗਵਰਨਮੈਂਟ ਬਨ ਰਹੀ ਹੈ ਕਿ ਆਈ ਥਿੰਕ ਇਟ ਵਿਲ ਸਰਵਾਈਵ ਈਜ਼ੀਲੀ 2 ਇਅਰਸ। 2 ਸਾਲ ਕੇ ਬਾਅਦ ਪ੍ਰੋਬਲਮਸ ਚਾਲੂ ਹੋ ਜਾਏਂਗੇ। ਆਪਨੇ ਜੋ ਬਤਾਇਆ 2025 ਮੇਂ ਨਿਤੀਸ਼ ਕੁਮਾਰ ਕਾ ਇਲੈਕਸ਼ਨ ਹੈ ਔਰ ਵੀ ਜਗ੍ਹਾ ਪੇ ਇਲੈਕਸ਼ਨ ਹੈ, ਤੋ ਛੋਟੀ ਛੋਟੀ ਪਾਰਟੀਆਂ ਵੀ ਆਪਣੇ ਆਪਣੇ ਲਈ ਮੰਤਰਾਲੇ ਮਾਂਗੇਗੀ। ਤੋ ਮੁਝੇ ਲਗਤਾ 2 ਸਾਲ ਸਰਵਾਈਵ ਕਰੇਗੀ, ਫਿਰ ਕੁਛ ਨਾ ਕੁਛ ਨਯਾ ਨਯਾ ਦੇਖਨੇ ਕੋ ਮਿਲੇਗਾ, ਕਿਉਂਕਿ ਮੋਦੀ ਸਾਹਿਬ ਕਾ ਜੋ ਕਾਮ ਕਰਨੇ ਕਾ ਤਰੀਕਾ ਹੈ, ਵੋ ਤਰੀਕਾ ਤੋ ਵੋ ਬਦਲ ਨਹੀਂ ਸਕਤੇ, ਮਤਲਬ ਹੀ ਵਿਲ ਨੋਟ ਚੇਂਜ ਇਟ, ਰਾਈਟ। ਸੋ ਮੁਝੇ ਲਗਤਾ ਹੈ, ਔਰ ਮੁਝੇ ਇਸਮੇ ਸਬਸੇ ਜ਼ਿਆਦਾ ਪ੍ਰੋਬਲਮ ਲਗਤਾ ਹੈ ਕਿ ਜੋ ਆਪਣੇ ਜਬ ਛੋਟੇ ਜਮ ਆਪਣੇ ਪੜਤੇ ਥੇ ਕਿ ਦੋ ਜੋ ਬਿੱਲੀ ਕੀ ਫਾਈਟਿੰਗ ਮੇਂ ਬੰਦਰ ਕੋ ਫਾਇਦਾ ਹੋ ਗਿਆ। ਮਹਾਰਾਸ਼ਟਰ ਮੇਂ ਐਸਾ ਹੋ ਗਿਆ, ਇੱਕ ਸ਼ਿਵਸੇਨਾ ਮੇਂ ਸੇ ਦੋ ਸ਼ਿਵਸੇਨਾ ਕਰੀ, ਇੱਕ ਐਨਸੀਪੀ ਮੇਂ ਸੇ ਦੋ ਐਨਸੀਪੀ ਕਹਿ ਰਹੇ, ਤੋ ਜੋ ਵੋਟਰਸ ਥਾ ਉਹ ਕੰਫਿਊਜ਼ ਹੋ ਗਿਆ ਕਹਾਂ ਵੋਟ ਡਾਲ ਲੂੰ। ਇਸੀ ਲਈ ਕਾਂਗਰਸ ਕੀ ਸੀਟ ਇਤਨੀ ਬੜ ਗਈ। ਜੋ ਇੰਟਰਨਲ ਅਨਸੈਟਿਸਫੈਕਸ਼ਨ ਹੈ ਪਾਰਟੀ ਵਗੈਰਾ ਮੇਂ, ਉਸਮੇਂ ਸੇ ਯੇ ਪ੍ਰੋਬਲਮ ਹੁਆ। ਮੁਝੇ ਲਗਤਾ ਹੈ ਕਿ ਬੀਜੇਪੀ ਕੀ ਲੀਡਰਸ਼ਿਪ ਮੇਂ ਕਾਫੀ ਚੇਂਜ ਕਰਨਾ ਚਾਹੀਏ, ਨੋਟ ਇਨ ਪ੍ਰਾਈਮ ਮਿਨਿਸਟਰ ਲੀਡਰਸ਼ਿਪ ਮੇਂ, ਲੇਕਿਨ ਜੋ ਬੋਰਡਸ ਵਗੈਰਾ ਹੈ ਜਿਸਮੇ ਜੋ ਲੋਕ ਡਿਜ਼ਾਈਨ ਕਰਤੇ ਕਿ ਕੈਸੇ ਗਵਰਨਮੈਂਟ ਬਣਾਏਗੀ, ਕੈਸੇ ਤੋੜੇਂਗੇ, ਉਹ ਸਭ ਪ੍ਰੈਕਟਿਸ ਨਹੀਂ ਕਰਨੀ ਚਾਹੀਏ। ਮੇਰੇ ਕਾਫੀ ਮੇਰਾ ਸਸੁਰਾਲ ਹੈ ਮਹਾਰਾਸ਼ਟਰ ਪੂਨਾ ਵਗੈਰਾ, ਤੋ ਮੇਰੇ ਸਾਲੇ ਵਗੈਰਾ ਸੇ ਮੈਨੇ ਬਾਤ ਕੀਆ, ਤੋ ਕਾਫੀ ਲੋਕੋ ਸੇ ਬਾਤ ਕੀਆ, ਤੋ ਵਹੀ ਕਿ ਹਮ ਕਿਸਕੋ ਦੇ, ਏਕ ਸ਼ਿਵਸੇਨਾ ਕੋ ਦੇ ਯਾ ਦੂਸਰੀ ਸ਼ਿਵਸੇਨਾ ਕੋ ਦੇ, ਯਾ ਏਕ ਐਨਸੀਪੀ ਕੋ ਦੇ ਦੂਸਰੀ ਐਨਸੀਪੀ ਕੋ ਦੇ, ਯਾ ਏਕ ਬੀਜੇਪੀ ਕੋ ਦੇ, ਕਿਸਕੋ ਦੇ ਵੋਟ। ਤੋ ਫਿਰ ਸਭ ਲੋਕੋ ਨੇ ਮਿਲ ਕੇ ਮੁਝੇ ਲਗਤਾ ਹੈ ਕਾਂਗਰਸ ਕੋ ਜ਼ਿਆਦਾ ਸੀਟ ਦੇ ਦੀ ਹੈ, ਯਹੀ ਲਗਤਾ ਹੈ। ਇਸਮੇ ਇੰਟਰਨਲ ਪ੍ਰੋਬਲਮ ਹੀ ਪ੍ਰੋਬਲਮ ਨੇ ਸਭ ਜ਼ਿਆਦਾ ਕ੍ਰੀਏਟ ਕੀਆ ਹੈ, ਅਦਰਵਾਈਜ਼ ਲੋਕੋ ਕੀ ਫੀਲਿੰਗ ਹਾਰ ਗਈ ਹੈ। ਮੋਦੀ ਸਾਹਿਬ ਯਾ ਬੀਜੇਪੀ ਨਹੀਂ ਹਾਰੀ ਹੈ, ਲੋਕੋ ਕੀ ਫੀਲਿੰਗ, ਲੋਕੋ ਕੇ ਐਸਾ ਡ੍ਰੀਮ ਹੋ ਗਿਆ ਥਾ ਕਿ ਮੋਦੀ ਵਿਲ ਡੈਫੀਨੇਟਲੀ ਗੋ ਬਿਯੋਂਡ 400 ਔਰ ਮੇ ਬੀ 350 ਕੇ ਆਜੂ ਬਾਜੂ ਚਲਾ ਜਾਏਗਾ, ਲੇਕਿਨ ਆਪਕਾ ਜੋ ਸਰਵੇ ਥਾ ਵੋ ਸਹੀ ਥਾ, 270 to 310, ਉਹ ਬੜਾ ਅੱਛਾ ਸਰਵੇ ਚੱਲ ਰਿਹਾ ਥਾ। ਔਰ ਮੁਝੇ ਉਹ ਵੀ ਲਗਤਾ ਹੈ ਰਿਜਵੀਰ ਜੀ ਕਿ ਦੋ ਬਾਰ ਟਰਮ ਕੇ ਬਾਅਦ ਥਰਡ ਟਾਈਮ ਮੈਂ ਯੇ ਪ੍ਰੋਬਲਮ ਹੋਤਾ ਹੀ ਹੋਤਾ ਹੈ, ਰਾਈਟ। ਉਸਮੇ ਔਰ ਆਜਕਲ ਤੋ ਸੋਸ਼ਲ ਮੀਡੀਆ ਇਤਨਾ ਵਾਇਬ੍ਰੈਂਟ ਹੋ ਗਿਆ ਹੈ, ਤੋ ਔਰ ਜੋ ਅਖਿਲੇਸ਼ ਯਾਦਵ ਥਾ ਉਸਕੋ ਵੀ ਜ਼ਿਆਦਾਤਰ ਵੋਟ ਕਾਂਗਰਸ ਕੇ ਹੀ ਮਿਲੇ। ਆਪ ਦੇਖਣਾ ਫੈਜ਼ਾਬਾਦ ਕੀ ਜੋ ਸੀਟ ਹੈ, ਅਯੋਧਿਆ ਕੀ ਸੀਟ, ਉਸਮੇ ਜੋ ਹਾਰ ਗਿਆ ਕੈਂਡੀਡੇਟ ਭਾਜਪ ਕਾ, ਉਸਕੋ ਇਤਨੇ ਹੀ ਵੋਟ ਕਮ ਮਿਲੇ ਹੈ ਜਿਤਨਾ ਬੀਐਸਪੀ ਕੋ ਮਿਲਾ ਹੈ, ਉਹ ਵੋਟ ਸਭ ਬੀਐਸਪੀ ਕੋ ਗਏ। ਬਹੁਜਨ ਸਮਾਜ ਪਾਰਟੀ ਕੋ 50,000 ਵੋਟ ਗਏ, ਉਹ 50,000 ਵੋਟ ਸੇ ਹਾਰ ਗਏ। ਤੋ ਯੇ ਜਾਤੀ ਮੇਂ ਬਟਾ ਹੁਆ ਪੂਰਾ ਸਿਸਟਮ ਹੈ, ਔਰ ਲੋਕ ਜੋ ਵੋਟ ਕਰਤੇ ਨਾ ਕੁਛ ਨਹੀਂ ਦੇਖਤੇ, ਉਸ ਜਬ ਵੋਟ ਕਰਨੇ ਜਾਤੇ ਦੋ ਹੀ ਚੀਜ਼ ਦੇਖਤੇ, ਧਰਮ ਔਰ ਜਾਤੀ। ਡੈਵਲਪਮੈਂਟ ਵੀ ਭੁੱਲ ਜਾਤੇ, ਕਿਆ ਕੀਆ ਕਿਆ ਨਹੀਂ ਕੀਆ, ਕੋਰੋਨਾ ਮੇਂ ਕਿਆ ਕੀਆ, ਕਿਤਨੀ ਹਾਸਪਿਟਲ ਬਣਾਈ, ਕਿਆ ਕਿਆ ਕੁਛ ਨਹੀਂ। ਯੇ ਇੰਡੀਆ ਕੀ ਹਿਸਟਰੀ ਰਹੀ ਹੈ, ਆਜ ਤੋ ਨਹੀਂ 1000 ਸਾਲ ਸੇ, ਯੁੱਧ ਮੇਂ ਵੀ ਐਸਾ ਹੋਤਾ ਥਾ, ਪਾਨੀਪਤ ਕੀ ਪਹਿਲੇ ਯੁੱਧ, ਸੈਕੰਡ ਯੁੱਧ, ਕੋਈ ਵੀ ਵਾਰ ਖੋਲ ਕੇ ਦੇਖ ਲੋ, ਆਪ ਕੋਈ ਦੇਖ ਲੋ, ਲੋਕ ਜਾਤੀ ਮੇਂ ਔਰ ਧਰਮ ਮੇਂ ਬਟ ਕੇ ਹੀ ਲੜਤੇ ਹੈ। ਤੋ ਮੁਝੇ ਤੋ ਇਸਮੇਂ ਕੁਛ ਜ਼ਿਆਦਾ ਨਹੀਂ ਨਜ਼ਰ ਆ ਰਹਾ ਹੈ, ਲੇਕਿਨ 2 ਸਾਲ ਗਵਰਨਮੈਂਟ ਚਲ ਜਾਏ, ਆਲ ਦ ਬੈਸਟ ਐਸਾ ਲਗਤਾ ਹੈ। ਆਪਕੇ ਵਿਚਾਰ ਸੁਣਨਾ ਚਾਹਤਾ ਹੂੰ।
देखो ऐसा है कमलेश पांडे साहब कि अगर तो सरकार दो साल चल गई तो उसके बाद तो फिर वैसे ही नहीं रुकेगी। उसका कारण ये है कि दो साल में तो बड़े सारे ये लोग बंदों को अपने साथ में मिला लेंगे, क्योंकि वो आपको पता ही है बीजेपी की आदत है कि अपनी तरफ बंदों को खींच के लाना। तो ये तो अभी शुरुआती दौर है, अगर तो पहले छह महीने तक का मामला ठीक रहा, और दो साल तो बहुत ज्यादा होते हैं, छह महीने साल निकल गए सरकार के, फिर चलता रहेगा इनका मामला, क्योंकि उसके बाद तो अगर ज्यादा बात हुई तो वो स्ट्रांग फुटिंग पर दोबारा इलेक्शन करवा लेंगे। दो साल में सरकार गिर जाए इनको कोई दिक्कत नहीं है, फिर तो इलेक्शन करवा लेंगे, और इलेक्शन में ये दोबारा स्ट्रांग फुटिंग पर कोशिश करेंगे बीजेपी दोबारा वापस आने की, तो तब तक ये मामला सॉर्ट आउट कर लेंगे। अभी दिक्कत है कि अगर अभी इस टाइम पे जो अपोजिशन है, इफ दे गेट द नंबर्स, क्योंकि अब इनके पास टाइम बड़ा कम है, दैट इज द चैलेंज।
सही बात है यार, लेकिन अपोजिशन को नहीं देना चाहिए चांस। अगर एनडीए ने इनको चांस दे दिया, एनडीए गवर्नमेंट को, मैं न्यूट्रली बताता हूँ, इंडिया गठबंधन को, वो बैठ जाएंगे ना तो फिर उतरेंगे नहीं। तो देखो वो नहीं देना चाहिए, किसी भी हालत में एनडीए को बनाना चाहिए गवर्नमेंट, किसी भी हालत में।
नहीं, वो तो बनाएंगे, वो तो होगी बात। देखो आज वो सारी बात होगी, रिटर्न मैंने अभी बता दिया ना, रिटर्न लिख के दे दिया है चंद्रबाबू नायडू ने भी, और इनको इनको नायडू और नीतीश बाबू में से एक बंदा चाहिए, तो दोनों ने रिटर्न लिख के दे दिया, दोनों ने रिटर्न लेके दे दिया इनको अभी इस समय। लेकिन मैं एक बात और कहूंगा कि जैसे आप कह रहे हैं कि मोदी साहब अपना स्टाइल नहीं बदलेंगे, देखो मोदी साहब को विद ड्यू रिस्पेक्ट, मैं विद ड्यू रिस्पेक्ट कह रहा हूं, मोदी साहब को अपना स्टाइल बदलना पड़ेगा, मजबूरी है ना। देखो क्या करेंगे वो, अभी वो अपना, पहले तो वो ना अकाली दल को, ना शिवसेना को, ना नीतीश बाबू को, किसी को कहते थे हमने नहीं देना कैबिनेट, चलो भाग जाओ यहाँ से, अब थोड़ी बोल सकते हैं,
अब तो नहीं बोल सकते, अब तो देना,
हाँ अब तो देना पड़ेगा ना, तो वही कह रहा हूँ। तो पहले तो कैबिनेट पोजीशंस लेंगे, कैबिनेट मंत्री वो अपनी कैबिनेट पोजीशंस लेंगे दोनों जने, ठीक है नहीं, तो स्टाइल तो विद ड्यू रिस्पेक्ट कह रहा हूँ, स्टाइल तो चेंज करना पड़ेगा। हाँ, कल को जब तक अमित शाह जी छह महीने साल दो साल में बंदे इधर उधर से खींच के अपने बीजेपी में पूरे कर लेंगे, कल को, वो कल की बात है, वो कल को कर लेंगे, फिर दोबारा अपने स्टाइल में आ सकते हैं कि ठीक है भाई अब हमारे बंदे पूरे हो, बंदे थोड़े ना चाहिए, पांच दस चाहिए होते तो बात रहती है, अभी फौरन आप लगा के चले 240 है, दे नीड 32 एमपी। हाँ, ये प्रॉब्लम है।
और मैं दूसरा एक पूछता हूँ आपको क्वेश्चन, शॉर्ट आपको दूसरा बैच, मतलब ये जो फर्स्ट कैटेगरी के बीजेपी के, मतलब एनडीए के लीडर्स हैं, जैसे बीजेपी के समझ लो, तो सेकंड बैच कौन दिख रहा है, इसके बाद की बैच कौन आएगी, अगर नेक्स्ट 5 ईयर्स में कोई बाहर आ सकता है, क्योंकि मुझे भी लगता है उसमें भी कांग्रेस जैसा ही है, कुछ पीछे है ही नहीं, उनके पीछे कोई ऐसे ऐसे लीडर्स कोई तैयार होते ही नहीं है मोदी के बैच के पीछे अपने को।
हाँ, वो आपने सही कहा कि कोई, देखो मोदी साहब हीज बीन अ विद ड्यू रिस्पेक्ट अगेन, हीज बीन अ वेरी पोलराइजिंग फिगर, जो उनके हक में है वो तो कहते हैं बस मोदी मोदी और कोई नहीं है, जो उनके खिलाफ है वो कहते हैं जी इनको पसंद नहीं करते, बट चाहे आप उनके हक में है चाहे उनके खिलाफ है, ये बात तो सभी मानेंगे कि मोदी साहब के बाद बीजेपी में है कोई नहीं है, नोबडी इज दैट करिश्मेटिक,
कोई यंग कैरेक्टर ही नहीं है, यंग कैरेक्टर ही नहीं है कोई की जो 10 नेक्स्ट 10 ईयर निकाल सके, राइट।
हाँ, वो तो वो जो वैक्यूम है, अब देखो कांग्रेस भी उसी चैलेंज से है ना, एक देखो हम श्रीमती इंदिरा गांधी जी को पसंद करें ना करें, हम नेहरू साहब को पसंद करें ना करें, बट नेहरू साहब, लाल बहादुर शास्त्री साहब, श्रीमती इंदिरा गांधी जी, उनका कद बहुत बड़ा था, राजीव गांधी ही ट्राई टू फिल इन द शूज, पर राजीव गांधी साहब भी एक बार सिंपथी वोट मिला, उसके बाद 89 में हार गए, देन अनफॉर्चुनेटली उनकी डेथ हो गई, खत्म हो गया, राजीव गांधी साहब भी ज्यादा तो कुछ कर ना सके ना, ठीक है। इसी तरह सोनिया गांधी जी भी इसके सहारे उसके सहारे डॉक्टर मनमोहन सिंह जी को ले आए, तो कांग्रेस में भी एक बहुत बड़ा वैक्यूम है। जो राहुल गांधी है पहले से उनकी इमेज ठीक हुई है, पर राहुल गांधी का भी कद ठीक ठाक ही है, उतना बड़ा नहीं है,
नहीं तो, है, नहीं है, नहीं है।
हाँ, तो इंडिया, सारे इंडिया में अगर आप पैन इंडिया भी देखो इस समय, पैन इंडिया मोदी साहब के कद का को लीड, इसीलिए उनको सपोर्ट भी मिलती है, और मोदी साहब के बाद बीजेपी में भी बहुत बड़ी पार्टी है, संगठन है, ये है वो है, बट आप बताओ नितिन गडकरी साहब, योगी आदित्यनाथ जी ले लो, योगी आदित्यनाथ जी तो अभी सवाल पूछा जाएगा, उनके उत्तर प्रदेश में तो देखो देर वॉज अ ब्लड बाथ इन उत्तर प्रदेश,
सही बात
है ना।
मुझे एक भी एक, सॉरी मैं आपको काटा, मुझे क्विक आपका ओपिनियन चाहिए कि यूपी में कांग्रेस की विनिंग ज्यादा, कांग्रेस की विनिंग आप समझते हो या अखिलेश का फायदा समझते हो? गठबंधन करके मुझे लगता है अखिलेश ने बहुत बड़ा फायदा ले लिया है।
मैं देवान से बोल रहा हूँ, आई थिंक देर वॉज स्ट्रांग अंडर करेंट, तो उसका फायदा कांग्रेस को, अब तो अखिलेश ने ले लिया फायदा, अखिलेश बहुत स्ट्रांग हो गया,
अखिलेश ने स्ट्रांग ले लिया फायदा, क्योंकि 1990 के बाद फर्स्ट टाइम समाजवादी पार्टी की इतनी सीट एमपी पार्लियामेंट में आई है 1919 के बाद फर्स्ट टाइम, और दूसरे लास्ट टू इलेक्शन तो वो आ ही रहा था, तो उसने यूज कर लिया राहुल गांधी का और पूरी कांग्रेस का, पूरे वार्ड उसको चले गए। तो मुझे लगता है कि सबसे ज्यादा फायदा उसको हुआ, अच्छी सीट उसको मिल गई।
बिल्कुल बिल्कुल उसको मिल गया सर। देखो अब तो कांग्रेस के जो प्रधान है यहाँ के, वो पहले भी कहते थे, अब फिर कह रहे हैं कि हम युधवीर जी आपकी बातें सुन ले। तो मैंने कहा देखो मैं कोई बड़ा पॉलिटिकल स्ट्रेटजिस्ट तो नहीं हूँ, लेकिन देखो जब आप इतने साल से एज अ प्रोफेशन, मैं इसको 24 साल से पॉलिटिक्स को, राजनीति को फॉलो कर रहा हूँ, और उसके पहले भी ज्यादा नहीं तो कम से कम 10-12 साल से तो मैं इसको स्ट्रांगली फॉलो करता ही हूँ। तो आज मुझे 34-35 ऑलमोस्ट 34 ईयर्स हो गए हैं पॉलिटिक्स को फॉलो करते हुए। तो और वो भी बड़ा पैशनेटली कि रोज आपने
आप कल पैनल में नहीं थे टीवी में, मुझे आपको बात ही करना था कि मुझे वोटर की मेंटालिटी आप समझाइए कि जो वोटर, जो दो कैंडिडेट उन्होंने सिलेक्ट किए इंडिया में, जो कश्मीर में एक जो जेल में और एक पंजाब में जो जेल में, तो वोटर्स की मेंटालिटी कैसी है उनके लिए? मतलब दे लाइक दैट लीडर व्हेन इज इन द जेल, लाइक उसके पास चार्ज है नहीं है, या उसके ऊपर फ्रेम चार्ज हुए, उसको प्रूव हुआ नहीं हुआ, वो एक सेपरेट बात है, वो जुडिशियल बात है। लेकिन जो कश्मीर में जो इंजीनियर मनी लॉन्ड्रिंग में और उस सब में तिहाड़ जेल में है, और एक ये कोई पंजाबी जो एक्टिविस्ट है, खालिस्तानी एक्टिविस्ट, वो एक अमेरिका, उसको भी उन लोगों ने वोट दिया। तो वो जो एरिया है, वो रीजन है, उनके वोटर्स क्या ऐसे ही है? वो दे वॉन्ट्स टू बी सेपरेट खालिस्तान और कश्मीर में दे वॉन्ट्स टेररिज्म बैक और वॉट, लाइक उनके वोटर्स की मैं बात करता हूँ, उनकी उसकी मेंटेलिटी क्यों ऐसी है इतने शाइनिंग इंडिया में? राइट,
देखो मैं यही कह सकता हूँ कि जर्नलिज्म में बड़ा जरूरी है कि हम जो लोगों की मत है उसकी रिस्पेक्ट करें। हमने कल जो चैनल के ऊपर, यू नो देयर वाज अ न्यूज फ्लैशिंग के अमृतपाल सिंह एंड सरबजीत सिंह खालसा आर बिग विनर्स, कुछ लोगों ने कंसर्न आए मैनू, वो कहते जी जित हो गई है तुसी इन्हां नू बड़ा इन्हां दी हेडलाइन बना रहे हो, अमृतपाल सिंह और सरबजीत सिंह खालसा बिग विनर्स। सो एक चीज बड़ी इंपॉर्टेंट है समझण वाली, मीडिया का काम है कि हाथ जोड़ के, गल बड़ी ध्यान ना सब्जेक्ट वाली है, मीडिया का काम है हाथ जोड़ के जो भी लोगों की राय है। हुण मिडवीक अखबार है, उत्थे मैं अपनी मर्जी थोड़ी छापनी हैगी, ओपीनियन अलग हुंदा है। मैं अपना रेडियो से भी अपना सवाल पूछ सकता है, मैं टीवी च अपना सवाल पूछ सकता है, लेकिन की है कि सानू लोगों की जो मर्जी है उन्हें हाईलाइट करना है बस। तो लोगों ने उन्होंने पसंद किया,
लोगों की मर्जी है, मैं समझ सकता हूँ, वो उनका अपने रिस्पेक्ट करते हैं, लेकिन जो आदमी जेल में है वो एरिया के लिए काम क्या कर सकेगा? वी विल नॉट एबल टू गो बिटवीन द पीपल एंड डेवलप दैट पार्ट ऑफ द जोन, दैट जोन जो उसका जोन है उसमें कोई काम कहाँ कर सकता है अगर वो जेल में है? तो मुझे बताओ।
नहीं, वो जेल से अभी देखो एनएसए है ना, एनएसए उन पे हट जाएगा। आज उनके आज की बड़ी खबर भी मैं शेयर कर देता हूँ, अभी आगे चल के आपको मैं रिपोर्ट देता हूँ। अभी इससे पहले कि राजगिल साहब है, बाकी कॉलर वेट कर रहे हैं, आपको ना अभी एक पूरी रिपोर्ट देता हूँ, बहुत बड़ी खबर आई है जेल के बारे में। अभी और कोई सवाल तो नहीं आपका?
थैंक यू वेरी मच, यू गिव मी इनफ टाइम, दैट्स गुड, थैंक यू ब्रदर,
वेलकम। राजगिल साहब की कॉल अगली है, और इससे पहले कि मैं अगली कॉल वाल बता, जे वरिंदर जी थोड़ी इजाजत हो, क्योंकि अमृतपाल होना की गल हुई है, तो जे थोड़ी इजाजत हो तो बड़ी रिपोर्ट जेल के अंदरों जो आई है मैं शेयर कर दूंगा थोड़े नाल। वरिंदर
कह रहे हैं जी, थोड़ी बहुत गल अभी पहला की है, प्लीज तुसी डिटेल दस दो।
हाँ हाँ जी, वाई मीडिया ग्रुप वालों बड़ी रिपोर्ट असी थोड़े लिए पेश कर रहे हैं कि एक राजदेव सिंह खालसा, राजदेव सिंह खालसा मुलाकात करके आए ने अमृतपाल सिंह होना के नाल। सो जेल तो बड़ी खबर आई है कि आखिरकार अगली रणनीति की होगी। अमृतपाल होना वालों जो अगला ऐलान किया गया है वो ये किया गया है कि सब तो पहला तो श्रोमणी अकाली दल और SGPC उन्हों का कहना है कि ये सिखा दिया वो संस्थावां ने जिन्हों की लीड मिलनी चाहिए है। राजदेव सिंह खालसा उन्होंने बयान दिता है कि हुण अमृतपाल सिंह जिहड़े हैगे ने वो लीड करने चाहिए आ श्रोमणी अकाली दल नूं भी और SGPC नूं भी। सो श्रोमणी अकाली दल और SGPC उन्हों का अगला निशाना हैगा कि राजदेव सिंह खालसा होना ने एक लंबी मीटिंग तो बाद ऐलान किया। आखिरकार अमृतपाल उन्होंने कदों पता लगा कि बार उन्होंने इन्नी सपोर्ट मिली हैगी है? इहदा जवाब दिंदिया होया राजदेव सिंह खालसा ने दस्या कि अंदर जेल दे विच टीवी लगा होया और टीवी वो लगातार देखते ने। सो टीवी चैनल के जरिए अमृतपाल नूं पहला ही पता लग गया सीगा, जिदा ही इलेक्शन के नतीजे आए तो टीवी चैनल देखते सीगे, उन्होंने पता लगा कि अमृतपाल सिंह उन्होंने बार लोगों ने भारी बहुमत के नाल बिताया। फिर उन्होंने ये भी गल की कि होर क्या किसी होर बंदे दे नाल भी मुलाकात हुई? राजदेव सिंह खालसा ने कहा कि नहीं, सिर्फ अमृतपाल होना दे नाल ही उन्हां दी बड़ी डिटेल दे विच लंबी मुलाकात हुई। सो जल्दी ही वह बाहर आउणगे, ये राजदेव सिंह खालसा का दावा। नाल ही उन्होंने कह दिता कि हुण सीधा उन्होंने निशाना साधिया श्रोमणी अकाली दल और SGPC के उत्ते कि श्रोमणी अकाली दल और SGPC जिहड़ा है उन्हूं लीड करना चाहिए है। और उन्हों का कहना है, राजदेव सिंह खालसा साहब का कहना है कि अमृतपाल सिंह हुण इन्हां नूं लीड करना चाहते हैं। सो देखते हैं जी कि क्या श्रोमणी अकाली दल और SGPC क्या हुण भी अमृतपाल सिंह उन्हां नूं दे दिते जाणगे या वह किदां इहदी लड़ाई लड़नगे। और यह भी उन्होंने इशारा किया है कि शांतमई ढंग दे नाल कॉन्स्टीट्यूशनल डेमोक्रेटिक तरीके दे नाल अमृतपाल सिंह जी यह सारी कार्रवाई करना चाहते हैं। इस दरम्यान असी दस दईए कि पंजाब की सियासत विच कई होर सरगर्मियां हुई। लुधियाणा तो रवनीत बिट्टू होना का भी बयान आया। रवनीत बिट्टू होना ने सवाल खड़े किए कि वोटां तो तुसी पहला दित्तियां सीगियां आम आदमी पार्टी नूं और हुण तुसी वोट दित्ती है कांग्रेस नूं। रवनीत बिट्टू होना का सवाल है, लेकिन जो पंजाब नूं सपोर्ट मिलनी है वह सेंटर की सरकार वालों मिलनी है, BJP वालों मिलनी है। सो रवनीत बिट्टू होना ने कहा है कि जी वोटां तुसी जदों दे रहे हो तो इस गल का भी जरूर ख्याल रखो कि सानू इस वेले सेंटर तो सपोर्ट की भी जरूरत है। सो रवनीत बिट्टू हारन तो बाद उन्होंने पहला बड़ा बयान जिहड़ा वह बाहर सामने आया जी। राजगिल जी साडे नाल ने, राजगिल जी तुसी आउंदे रहो सर, गो है, की कहना चाहोगे?
हाँ जी, सब तो पहले तो जतवी जी थानू, वरिंदर जी, सारे थोड़े चैनल वाले सारे नूं प्यार भरी सत श्री अकाल।
सत श्री अकाल जी,
सोना चल रहा। जतवी जी, पहला क्वेश्चन तो मेरा यह थानू पूछना चाहुंदा ਜਿੱਦਾਂ ਹੁਣ ਇਹਨਾਂ ਨੇ ਕਿਹਾ ਵੀ ਆਹ ਵੀ ਆਮ ਆਦਮੀ ਪਾਰਟੀ ਵਾਲੇ ਨੇ ਬਿੱਗ ਹਾਰ ਤੋਂ ਬਾਅਦ ਭਗਵੰਤ ਮਾਨ ਨੇ ਵੀ ਇਹ ਕਾਰਵਾਈ ਹੋ ਵੀ ਜਾਂ ਜਿਵੇਂ ਹੁਣ ਉਹ ਕਿੰਨਿਆਂ ਦੀਆਂ ਮੰਤਰੀ ਪਦ ਚੇਂਜ ਕਰਨਗੇ ਜਾਂ ਕਿੰਨਿਆਂ ਨੂੰ ਕੱਢਣਗੇ ਜਾਂ ਨਵੇਂ ਲੈਣਗੇ, ਜਿਵੇਂ ਹੁਣ ਵੀ ਫੇਰ ਉੱਪਰ ਚੱਲੇ ਗਏ ਉਹਦੀ ਥਾਂ ਵਿੱਚ ਮੰਤਰੀ ਲਿਆ ਜਾਊਗਾ। ਵੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਜਿਹੜਾ ਹੁਣ ਇਹ ਕੀ ਭਗਵੰਤ ਮਾਨ ਪਹਿਲਾਂ ਦੀ ਤਰ੍ਹਾਂ ਚੱਲੂ ਜਾਂ ਇਹ ਕੋਈ ਚੇਂਜ ਕਰੂ, ਜਿਵੇਂ ਹੁਣ ਇਲੈਕਸ਼ਨਾਂ ਦੇ ਦਰਮਿਆਨ ਪਹਿਲਾਂ ਵੀ ਉਹਦੀ ਬਲਿਊ ਵੀਡੀਓ ਆਈ ਆ ਬਲਕਾਰ ਸਿੰਘ ਮੰਤਰੀ ਦੀ, ਹੁਣ ਇਲੈਕਸ਼ਨਾਂ ਦੇ ਦਰਮਿਆਨ ਵੀ ਉਹ ਵੀਡੀਓ ਆ ਗਈ ਤੇ ਲੋਕਾਂ ਨੇ ਇਹ ਤੋਂ ਅਸਤੀਫਾ ਲਓ ਵੀ ਬਾਅਦ ਚ ਕਮੇਟੀ ਬਣਾਇਓ, ਕੀ ਹੁਣ ਇਹ ਬਲਕਾਰ ਸਿੰਘ ਦੀ ਤੋਂ ਮੰਤਰੀ ਪਦ ਵਾਪਸ ਲਊਗਾ, ਕਾਰਵਾਈ ਕਰੂਗਾ, ਉਸ ਤੇ ਕੋਈ ਐਕਸ਼ਨ ਹੋਊਗਾ? ਦੂਸਰਾ ਜਿਵੇਂ ਕਹਿੰਦੇ ਜਿਹਦੇ ਹਲਕਿਆਂ ਦੇ ਵਿੱਚ ਜਿਵੇਂ ਤੁਸੀਂ ਵੀ ਕਹਿੰਦੇ ਜੀ ਸਰਪੰਚਾਂ ਤਾਈ ਵਾਰਨਿੰਗ ਦਿੱਤੀ ਵੋਟ ਘਟੂਗੀ, ਜਿਹੜੇ ਮੰਤਰੀ ਦੀ ਜਾਂ MLA ਦੀ ਮੈਂ ਕਾਰਵਾਈ ਕਰੂੰਗਾ, ਕੀ ਹੁਣ ਉਹ ਜਿਹੜੇ ਚਾਰ ਮੰਤਰੀ ਆ ਕੋਈ ਕਾਰਵਾਈ ਹੋਊ? ਜਿਵੇਂ ਹੁਣ ਮੰਤਰੀਆਂ ਦੇ ਕਿੰਨਿਆਂ ਦੀ ਤਾਂ ਹਲਕੇ ਚੋਂ ਲੀਡ ਘੱਟ ਗਈ, ਜਿਵੇਂ ਹੁਣ ਆਪਣੇ ਖੇਤੀਬਾੜੀ ਮੰਤਰੀ ਜਥੇਦਾਰ ਜਗਦੇਵ ਸਿੰਘ ਖੁੱਡੀਆ, ਉਹਦੇ ਲੰਬੀ ਹਲਕੇ ਦੀ 26,000 ਦੀ ਲੀਡ ਘੱਟ ਗਈ।
ਬਿਲਕੁਲ ਜੀ, ਕਹਿ ਤਾਂ ਰਹੇ ਨੇ ਕਿ ਉਹ ਐਕਸ਼ਨ ਲੈਣਗੇ, ਹੁਣ ਇਸ ਬਾਰੇ ਵਿਚਾਰ ਚਰਚਾ ਹੋਏਗੀ ਕਿ ਆਖਿਰਕਾਰ 3 ਸੀਟਾਂ ਕਿਉਂ ਰਹਿ ਗਈਆਂ ਜਿੱਥੇ ਆਮ ਆਦਮੀ ਪਾਰਟੀ 13-0 ਦਾ ਦਾਅਵਾ ਕਰ ਰਹੀ ਸੀਗੀ। ਪਰ ਘੱਟੋ ਘੱਟ ਆਮ ਆਦਮੀ ਪਾਰਟੀ ਨੂੰ ਪਤਾ ਸੀ ਕਿ 8-10 ਸੀਟਾਂ ਤਾਂ ਇਹਨਾਂ ਦੀਆਂ ਬਣਦੀਆਂ ਨੇ, 8-10 ਸੀਟਾਂ ਆਉਣਗੀਆਂ। ਪਰ ਫਿਰ ਕੀ ਕਾਰਨ ਬਣਿਆ ਕਿ 8-10 ਸੀਟਾਂ ਆਉਂਦਿਆਂ ਜਾਂ 13-0 ਦਾ ਦਾਅਵਾ ਕਰਦੇ 13 ਦੀ ਬਜਾਏ ਸਿਰਫ 3 ਸੀਟਾਂ ਰਹਿ ਗਈਆਂ? ਮੰਤਰੀ ਬਲਕਾਰ ਹੋਣਾ ਦੇ ਉੱਤੇ ਬਸ ਮੈਂ ਇੰਨਾ ਹੀ ਕਮੈਂਟ ਕਰਾਂਗਾ, ਅਸੀਂ ਪਹਿਲਾਂ ਬੜੀ ਵਾਰੀ ਕਹਿ ਚੁੱਕੇ ਹਾਂ ਕਿ ਚਾਹੇ ਲਾਲਚੰਦ ਕਟਾਰੂ ਚੱਕ ਹੈਗੇ ਨੇ ਉਹ ਜਾਂ ਫਿਰ ਆਪਣੇ ਮੰਤਰੀ ਬਲਕਾਰ ਸਿੰਘ ਜੀ ਹੈਗੇ ਨੇ, ਉਹਨਾਂ ਦੇ ਬਾਰੇ ਵਿਦ ਡਿਊ ਰਿਸਪੈਕਟ ਗਲਤ ਤਰ੍ਹਾਂ ਦੀਆਂ ਵੀਡੀਓਜ਼ ਬਾਹਰ ਆ ਰਹੀਆਂ ਨੇ। ਗਵਰਨਮੈਂਟ ਨੂੰ ਇਹਦੇ ਉੱਤੇ ਫੌਰਨ ਕਾਰਵਾਈ ਕਰਨੀ ਚਾਹੀਦੀ ਹੈ। ਦੇਖੋ ਇਹ ਸਾਰੀਆਂ ਚੀਜ਼ਾਂ ਹੀ ਇਹਨਾਂ ਦੀ ਵੋਟ ਸ਼ੇਅਰ ਦੇ ਉੱਤੇ ਅਸਰ ਪਾ ਰਹੀਆਂ ਨੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦਾ ਇਹਨਾਂ ਨੂੰ ਭਗਵੰਤ ਮਾਨ ਸਾਹਿਬ ਨੂੰ ਇਹਨਾਂ ਦੇ ਸਾਥੀਆਂ ਨੂੰ ਖਿਆਲ ਰੱਖਣਾ ਚਾਹੀਦਾ ਜੀ,
ਕਿਉਂਕਿ ਇਹਦੇ ਲੋਕ ਕਹਿੰਦੇ ਵੀ ਇਮਾਨਦਾਰ ਆ ਖਾਤਮਾ, ਜਦੋਂ ਹੁਣ ਇਹ ਕਟਾਰੂ ਚੱਕ ਤੇ ਨੀ ਕੋਈ ਐਕਸ਼ਨ ਕੀਤਾ, ਗਵਰਨਰ ਦਾ ਹੀ ਉਹ ਵੈਰੀਫਾਈ ਹੋ ਗਈ, ਹੁਣ ਇਹਦੀ ਆ ਗਈ, ਇੱਕ ਨੀ ਦੋ ਆ ਗਈ, ਇਹਦੇ ਤੇ ਨੀ ਕੋਈ ਐਕਸ਼ਨ ਲੈ ਰਿਹਾ, ਇਹ ਵੋਟ ਬੈਂਕ ਤੇ ਤਾਂ ਅਸਰ ਪਾ ਹੀ ਰਿਹਾ ਇਹ ਸਾਫ਼ ਸਾਫ਼।
ਬਿਲਕੁਲ ਪੈ ਰਿਹਾ ਜੀ, ਕਿਉਂਕਿ ਉਸ ਵੇਲੇ ਗਵਰਨਰ ਸਾਹਿਬ ਨੇ ਜਦੋਂ ਕਹਿ ਦਿੱਤਾ ਔਰ ਹੁਣ ਆਹ ਦੂਸਰੀ ਇਹਨਾਂ ਦੀ ਵੀ ਵੀਡੀਓ 2 ਆ ਗਈਆਂ ਨੇ, ਸਭ ਨੂੰ ਪਤਾ ਹੈ ਇਹ ਔਰ ਉਹਦੇ ਤੇ ਕੋਈ ਕਮੈਂਟ ਵੀ ਨਹੀਂ ਕਰ ਰਹੇ, ਉਹ ਤੇ ਕੋਈ ਗੱਲਬਾਤ ਵੀ ਨਹੀਂ ਕਰ ਰਹੇ। ਸੋ ਬਿਲਕੁਲ ਇਹਦਾ ਅਸਰ ਪੈ ਰਿਹਾ ਰਾਜ,
ਕਿਉਂਕਿ ਹੁਣ ਇਹਨੇ ਕੋਈ 92 MLA ਇਹਨੂੰ ਕਿਹੜਾ ਘਾਟਾ ਹੈ, ਜੇ ਹੁਣ ਇਹਨੇ ਸਰਕਾਰ ਬਚਾਉਣੀ 3 ਸਾਲ ਪਏ ਆ, ਗਾਂ 27 ਦਾ ਵੀ ਮੈਂਡੇਟ ਦੇਖਣਾ, ਉਹੋ ਜਿਹੇ ਮੰਤਰੀ ਨੂੰ ਕਾਰਵਾਈ ਐਕਸ਼ਨ ਕਰਨ ਤੇ ਇਹਨੂੰ ਹੋਰਾਂ ਨੂੰ ਮੌਕਾ ਦੇ ਨਵਿਆਂ ਨੂੰ,
ਦੇਖੋ ਕੀ ਹੁੰਦਾ। ਔਰ ਬਾਕੀ ਇਹ ਵੀ ਇਹਨਾਂ ਨੂੰ ਵਿਚਾਰ ਕਰਨਾ ਪੈਣਾ ਹੈ ਕਿ ਕੈਬਨਿਟ ਮਿਨਿਸਟਰ ਲਗਾਏ, ਆਪਣੇ MLA ਲਗਾਏ, ਫਿਰ ਵੀ ਜਿਹੜੀਆਂ ਸੀਟਾਂ ਇਹਨਾਂ ਦੀਆਂ ਨਹੀਂ ਨਿਕਲੀਆਂ ਉਹ ਕਿਉਂ ਨਹੀਂ ਨਿਕਲੀਆਂ, ਇਹਦੇ ਤੇ ਵਿਚਾਰ ਚਰਚਾ ਇਹਨਾਂ ਨੂੰ ਕਰਨੀ ਪੈਣੀ ਹੈ ਜੀ।
ਤੇ ਦੂਸਰਾ ਨਾਲ ਹੀ ਵਰਿੰਦਰ ਜੀ, ਛੋਟਾ ਜਿਹਾ ਸਵਾਲ ਆ, ਵਰਿੰਦਰ ਜੀ ਵੀ ਤੁਹਾਡੇ ਨਾਲ ਹੀ ਚੈਨਲ ਤੇ ਸੁਣਦੇ ਹੋਣਗੇ, ਪੁੱਛਣਾ ਚਾਹੁੰਦਾ ਵਰਿੰਦਰ ਭਾਜੀ, ਮੈਂ ਰਾਤੀ ਸਾਰਾ ਪ੍ਰੋਗਰਾਮ ਦੇਖਿਆ, ਤੁਸੀਂ ਵੀ ਸੀਗੇ ਨਾਲ, ਅਰਵਿੰਦ ਭਾਜੀ ਹੋਸਟ ਕਰ ਰਹੇ ਸੀ ਤੇ ਨਾਲ ਪ੍ਰਿੰਸੀਪਲ ਕੁਲਵੰਤ ਸਿੰਘ ਵੀ ਸੀ ਤੇ ਉਹ ਆਪਣਾ ਵਰਿੰਦਰ ਵੀ ਜੀ, ਭਾਜੀ ਜਦੋਂ ਮਾਮੂ ਜੀ ਲੈਣ ਤੇ ਆਏ ਤੁਸੀਂ ਵੀ ਉਹਦਾ ਆਂਸਰ ਮੰਗ ਰਹੇ ਸੀ ਨਾਲ ਪ੍ਰਿੰਸੀਪਲ ਸਾਹਿਬ ਤੋਂ ਤੇ ਮਾਮੂ ਜੀ ਤੋਂ, ਤੇ ਉਹ ਅਰਵਿੰਦ ਜੀ ਵੀ ਮੰਗ ਰਹੇ ਸੀ ਤੇ ਉਹ ਮਾਮੂ ਜੀ ਉਹ ਵਾਰ ਵਾਰ ਦਿੱਲੀ ਵਾਲੇ ਲੋਕਾਂ ਦਾ ਧੰਨਵਾਦ ਕਰੀਗੇ, ਪਹਿਲਾਂ ਕਹਿੰਦੇ ਸੀ ਅਸੀਂ ਸੱਤੇ ਕਲੀਨ ਸੀ ਕਰਾਂਗੇ, ਸੀਟ ਇੱਕ ਨੀ ਆਈ, ਜਦੋਂ ਤੁਸੀਂ ਪੁੱਛਦੇ ਸੀ ਜਵਾਬ ਦਿਓ ਵੀ ਮੰਗਦੇ ਆ ਵੀ ਭਾਈ ਤੁਸੀਂ ਤਾਂ ਕਹਿੰਦੇ ਅੰਮ੍ਰਿਤਪਾਲ ਦੇ ਤੇ ਸਰਬਜੀਤ ਸਿੰਘ ਦੀ ਜਮਾਨਤ ਨੂੰ ਜ਼ਬਤ ਹੋਊ, ਇਹਦਾ ਜਵਾਬ ਦਿਓ। ਉਹ ਮਾਮੂ ਜੀ ਉਸ ਗੱਲ ਦੇ ਹੀ ਨੀ ਆਏ, ਉਹ ਗੱਲ ਦਾ ਆਂਸਰ ਹੀ ਨੀ ਦਿੱਤਾ ਉਹਨਾਂ ਨੇ, ਘੁਮਾ ਫਰਾ ਕੇ ਦਿੱਲੀ ਤੇ ਹੀ ਤੁਰੇ ਗਏ, ਦਿੱਲੀ ਦੇ ਤੁਰੇ
ਗਏ। ਉਹਨਾਂ ਨੇ ਇਹ ਵੀ ਕਹਿ ਤਾ ਜੀ ਕਿ ਸੋਰੀ ਤੂੰ ਤੁਹਾਡੇ ਵਿੱਚੋਂ ਮੈਂ ਤੁਸੀਂ ਕੰਟੀਨਿਊ ਰੱਖਿਓ ਆਪਣਾ, ਤਾਂ ਉਹਨਾਂ ਨੇ ਨਾਲ ਹੀ ਬੜੀ ਇੰਟਰਸਟਿੰਗ ਗੱਲ ਵੀ ਉਹਨਾਂ ਨੇ ਕਹਿਤੀ ਕਿ ਦਿੱਲੀ ਦੇ ਵੋਟਰਾਂ ਨੂੰ ਛੱਡ ਕੇ ਬਾਕੀ ਸਾਰੇ ਕੰਟਰੀ ਦਾ ਧੰਨਵਾਦ। ਉਹ ਵੀ ਬੜੀ ਇੰਟਰਸਟਿੰਗ ਗੱਲ ਸੀ ਕਿਉਂਕਿ ਉਹਨਾਂ ਨੂੰ ਸ਼ਾਇਦ ਗੱਲ ਚੰਗੀ ਨੀ ਲੱਗੀ ਕਿ ਜਿਹੜਾ ਦਿੱਲੀ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦਾ ਬਿਲਕੁਲ ਹੀ ਸਫਾਇਆ ਹੋ ਗਿਆ, ਕਿਉਂਕਿ ਪਹਿਲਾਂ ਵੀ ਉਹਨਾਂ ਕੋਲ ਕੁਛ ਨੀ ਸੀ, ਖਾਤਾ ਹੀ ਨੀ ਖੁੱਲਾ ਜਦੋਂ, ਤੇ ਉਹ ਫਿਰ ਵੀ ਉਹਨੂੰ ਅਚੀਵਮੈਂਟ ਵੀ ਦੱਸੀ ਜਾ ਰਹੇ ਸੀ, ਦੂਜੇ ਪਾਸੇ ਕਹਿ ਰਹੇ ਸੀ ਕਿ ਦਿੱਲੀ ਦੇ ਵੋਟਰਾਂ ਨੂੰ ਛੱਡ ਕੇ ਬਾਕੀ ਕੰਟਰੀ ਦੇ ਸਾਰੇ ਵੋਟਰਾਂ ਨੂੰ ਜਿਨ੍ਹਾਂ ਨੇ ਡੈਮੋਕ੍ਰੇਸੀ ਦੇ ਵਿੱਚ ਭਾਗ ਲਿਆ ਇਸ ਏਡੇ ਵੱਡੇ ਕੰਮ ਚ, ਤਾਂ ਉਹਨਾਂ ਦਾ ਧੰਨਵਾਦ ਉਹ ਕਰ ਰਹੇ ਸੀ। ਉਹ ਤੋਂ ਇਟ ਵਾਜ਼ ਲਾਈਕ ਉਹ ਮੈਨੂੰ ਉਹ ਜਸਟੀਫਾਈ ਜਿਹਾ ਕਰਦੇ ਲੱਗੇ, ਪਰ ਗੱਲ ਬਣੀ ਨੀ,
ਉਹ ਬਣੀ ਨੀ ਕਿ ਜੇ ਹੁਣ ਤੁਸੀਂ ਅੱਗੇ ਜਮਾਉਂਦੀ ਹੈ ਉਹ ਸਾਰੇ ਸਾਰਿਆਂ ਨੂੰ ਪੰਜਾਬ ਚ ਮੱਟੀ ਦਾ ਅੰਮ੍ਰਿਤਪਾਲ ਦੀ 2 ਲੱਖ ਦੇ ਗੇੜਾ
ਜੀ ਜੀ ਜੀ,
ਤੇ ਉਹ ਜਿਵੇਂ ਹੁਣ ਦੱਸ ਕੇ ਵੀਰ ਭਾਜੀ ਵੀ ਉਹ ਸਾਨੂੰ ਖਬਰ ਲਾਉਣੀ ਪੈਂਦੀ ਜੋ ਉਸਕੇ ਆਈ ਹੈ, ਤੇ ਉਹ ਘਾਟ ਪਰ ਆ ਕੇ ਗੋਲ ਗਾਲੀ ਕਰਕੇ ਉਸ ਗੱਲ ਦਾ ਆਂਸਰ ਹੀ ਨਹੀਂ ਕੀਤਾ,
ਕੋਈ ਵੀ ਨੀ ਆਇਆ ਵੀ
ਇਹਦੇ ਤੇ ਵੀ ਗੱਲ ਕਰਦੇ ਆ ਜੀ। ਔਰ ਵਰਿੰਦਰ ਜੀ ਵੀ ਤੁਸੀਂ ਨਾਲ ਰਹੋ, ਵਿਰਕ ਸਾਹਿਬ ਵੀ ਕੱਲ ਸਾਰਾ ਦਿਨ ਆਏ ਨੀ, ਵਿਰਕ ਸਾਹਿਬ ਦਾ ਵੀ ਜਰਾ ਵੈਲਕਮ ਕਰ ਲਈਏ। ਔਰ ਰਾਜੀ
ਜੋਤਵੀਰ ਜੀ ਮੈਂ ਛੋਟਾ ਜਿਹਾ ਕੁਐਸਚਨ ਤੁਹਾਨੂੰ ਲਗਾ ਰਿਹਾ, ਇੱਕ ਮੇਰੀ ਰਿਕੁਐਸਟ ਆ ਤੁਹਾਨੂੰ, ਤੇ ਉਹ ਕਾਫੀ ਦੇਰ ਤੋਂ ਮੈਂ ਤੁਹਾਡਾ ਪ੍ਰੋਗਰਾਮ ਦੇਖਦਾ ਸ਼ਾਮ ਵਾਲਾ ਵੀ ਸਵੇਰ ਵਾਲਾ ਵੀ, ਤੇ ਪਲੀਜ਼ ਸਵੇਰ ਵਾਲੇ ਵੀ ਤਾਂ ਕਈ ਵਾਰ ਫੋਨ ਤੇ ਆ ਜਾਂਦੇ, ਤੇ ਉਹ ਚੈਨਲ ਤੇ ਆਉਣ ਨੂੰ ਹਟ ਗਈ, ਮੇਰੀ ਰਿਕੁਐਸਟ ਆ ਵਿਰਕ ਅੰਕਲ ਜੀ ਉਹਨੂੰ ਚੈਨਲ ਤੇ ਲਿਆ ਕਰੋ, ਕਿਉਂਕਿ ਤੋ ਸੋਹਣੀ ਗੱਲਬਾਤ ਹੁੰਦੀ ਹੈ ਉਹਨਾਂ ਦੀ, ਚਲੋ ਵਿਚਾਰ ਤੋਂ ਆਪੋ ਆਪਣੇ ਹੁੰਦੇ, ਪਰ ਉਹ ਏਦਾਂ ਵੀ ਜਿੰਨਾ ਚਿਰ ਅੱਗੇ ਵੀ ਦੇਖਦੇ ਰਹੇ ਤੁਹਾਡੇ ਨਾਲ ਵੀ ਆਉਂਦੇ ਰਹੇ ਗੱਲ ਕਰਦੇ ਰਹੇ, ਰਿਕੁਐਸਟ ਆ ਉਹਨਾਂ ਨੂੰ ਚੈਨਲ ਤੇ ਜ਼ਰੂਰ ਲਿਆ ਕਰੋ, ਸੋਹਣੀ ਸੋਹਣੀ ਗੱਲਬਾਤ ਹੁੰਦੀ ਹੈ, ਕੋਈ ਗਲਤ ਨੀ ਹੁੰਦੀ, ਉਹ ਚੈਨਲ ਤੇ ਉਹ ਲੌਂਗ ਟਾਈਮ ਤੋਂ ਆ ਹੀ ਨੀ ਰਹੇ ਹੈਗੇ ਸ਼ਾਮ ਨੂੰ,
ਅਸੀਂ ਉਹਨਾਂ ਨੂੰ ਇਸੇ ਹਫ਼ਤੇ ਲੈ ਆਵਾਂਗੇ। ਔਰ ਦੂਸਰੀ ਚੀਜ਼ ਇਹ ਹੈ ਕਿ ਸਾਰਿਆਂ ਦੀ ਅਲੱਗ ਅਲੱਗ ਡਿਊਟੀ ਲਗਾਉਣੀ ਜ਼ਰੂਰੀ ਹੈ, ਕਿਉਂਕਿ ਦੇਖੋ ਹੁਣ ਪ੍ਰੋਗਰਾਮ ਜਿਹੜਾ 24 ਘੰਟੇ 7 ਦਿਨ ਚੈਨਲ ਚੱਲਦਾ, ਠੀਕ ਹੈ, ਔਰ ਇਸੇ ਤਰ੍ਹਾਂ 24 ਘੰਟੇ 7 ਦਿਨ ਰੇਡੀਓ ਚੱਲਦਾ, ਸੋ ਇਸ ਕਾਰਨ ਅਲੱਗ ਅਲੱਗ ਗੈਸਟ ਜਿਹੜੇ ਨੇ ਕਿਸੇ ਨੂੰ, ਕਿਉਂਕਿ ਜੇ ਹਰ ਜਿਹੜਾ ਗੈਸਟ ਆ ਉਹ ਸਾਰੀ ਜਗ੍ਹਾ ਜ਼ਿਆਦਾ ਜਾਏਗਾ ਉਹ ਠੀਕ ਨਹੀਂ ਹੈ, ਇਸ ਲਈ ਕੁਛ ਜਿਸ ਤਰ੍ਹਾਂ ਅਰਵਿੰਦ ਜੀ ਨੂੰ ਉਧਰ ਲਗਾ ਦਿੱਤਾ ਜ਼ਿਆਦਾ ਕਿ ਅਰਵਿੰਦ ਜੀ ਟੀਵੀ ਸੰਭਾਲਣ, ਵਿਰਕ ਸਾਹਿਬ ਨੂੰ ਇੱਥੇ ਕਹਿਤਾ ਵੀ ਤੁਸੀਂ ਰੇਡੀਓ ਤੇ ਆਇਆ ਜ਼ਿਆਦਾ ਕਰੋ, ਮੇਰੀ ਡਿਊਟੀ ਜਿਹੜੀ ਆ ਜਿੱਦਾਂ ਹੁਣ ਜ਼ਿਆਦਾ 9 ਸਵੇਰੇ ਜਿਹੜਾ ਰੇਡੀਓ ਹੈ, ਔਰ ਸ਼ਾਮ ਨੂੰ ਵੀ ਮੈਂ ਹਰ ਰੋਜ਼ ਜਿੱਦਾਂ ਅੱਜ ਮੈਂ ਨਹੀਂ ਜਾਣਾ, ਮੈਂ ਕੱਲ ਵੀ ਨਹੀਂ ਆਇਆ ਸੀਗਾ, ਕੱਲ ਵੀ ਕਿਉਂਕਿ ਮੈਂ ਮੰਡੇ ਆ ਗਿਆ ਸੀਗਾ, ਠੀਕ ਹੈ ਜੀ, ਵੈਸੇ ਮੈਂ ਹਰ ਵਾਰੀ ਸਿਰਫ ਮੈਂ ਵੀ ਆਪਣੇ ਦਿਨ ਲਿਮਿਟਡ ਕੀਤੇ ਹੋਏ ਨੇ, ਕਿਉਂਕਿ ਵੱਖਰੀ ਆਵਾਜ਼ ਵੱਖਰੇ ਚਿਹਰੇ ਵੱਖਰੇ ਵਿਚਾਰ, ਵੱਖਰੀ ਆਵਾਜ਼ ਵੱਖਰੇ ਚਿਹਰੇ ਵੱਖਰੇ ਵਿਚਾਰਾਂ ਦੀ ਲੋੜ ਹੈ, ਕਿਉਂਕਿ ਹਰ ਰੋਜ਼ ਜੇ ਹੁਣ ਮੈਂ ਵੀ ਆ ਕੇ ਰੋਜ਼ ਬੈਠ, ਹੁਣ ਮੈਂ ਮੰਡੇ ਆ ਗਿਆ ਸੀ, ਮੰਡੇ ਇਲੈਕਸ਼ਨ ਸੀ, ਕੱਲ ਮੇਰਾ ਸਕੈਡਿਊਲਡ ਡੇ ਹੁੰਦਾ ਟਿਊਜ਼ਡੇ, ਕੱਲ ਮੈਂ ਨਹੀਂ ਆਇਆ ਕਿਉਂਕਿ ਮੈਂ ਮੰਡੇ ਆ ਗਿਆ ਸੀਗਾ, ਸੋ ਅੱਜ ਮੈਂ ਫਿਰ ਨਹੀਂ ਜਾਣਾ ਹੈਗਾ, ਹਾਲਾਂਕਿ ਬਹੁਤ ਮੇਰੇ ਕੋਲ ਇੰਪੋਰਟੈਂਟ ਖਬਰ ਹੈ ਅੱਜ ਮੇਰੇ ਕੋਲ, ਐਕਚੁਅਲੀ ਮੇਰੇ ਕੋਲ 3 ਬਹੁਤ ਇੰਪੋਰਟੈਂਟ ਖਬਰਾਂ ਨੇ ਜੋ ਬਹੁਤ ਘੱਟ ਮੀਡੀਆ ਨੇ ਕਵਰ ਕੀਤੀਆਂ ਨੇ, ਅੱਜ ਮੈਂ ਆਉਣਾ ਚਾਹੁੰਦਾ ਹਾਂ, ਬਟ ਉਹਦੇ ਬਾਵਜੂਦ ਸਿਰਫ ਇਸੇ ਗੱਲ ਨੂੰ ਮੇਨਟੇਨ ਕਰਨ ਲਈ ਕਿ ਨਹੀਂ ਅੱਜ ਕਰਨਲ ਸਾਹਿਬ ਨੇ ਲੀਡ ਕਰਨਾ ਹੈ, ਕਰਨਲ ਰੁਪਿੰਦਰ ਹੇਰ ਪੈਨਲ ਹੋਰ ਹੁੰਦਾ ਉਹਨਾਂ ਕੋਲ ਬੜਾ ਵਧੀਆ, ਤੇ ਹਾਂ ਉਹਦੇ ਨਾਲ ਕੀ ਹੈ ਹੁਣ ਦੇਖੋ ਫਰਾਈਡੇ ਸੰਘਾ ਸਾਹਿਬ ਨੂੰ ਦਿੱਤਾ ਹੋਇਆ, ਸੰਡੇ ਜਿਹੜਾ ਉਹ ਅਸੀਂ ਨਾਹਰ ਔਜਲਾ ਸਾਹਿਬ ਨੂੰ ਦਿੱਤਾ ਹੈ, ਔਰ ਮੇਰੀ ਇੱਕ ਹੋਰ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਹੋਸਟ ਜਿਹੜਾ ਹੈ ਆਪਣਾ ਇੰਡੀਪੈਂਡੈਂਟਲੀ ਆਪਣੇ ਵਿਚਾਰ ਦੇਵੇ, ਹੁਣ ਕਈ ਵਾਰੀ ਕੋਈ ਕੋਈ ਨਾਹਰ ਔਜਲਾ ਸਾਹਿਬ ਨੂੰ ਪਸੰਦ ਕਰਦਾ ਹੈ, ਕੋਈ ਹੇਰ ਸਾਹਿਬ ਨੂੰ ਰੁਪਿੰਦਰ ਹੇਰ ਸਾਹਿਬ ਨੂੰ ਪਸੰਦ ਕਰਦਾ ਹੈ, ਠੀਕ ਹੈ ਜੀ, ਕੋਈ ਹੰਸਪਾਲ ਜੀ ਨੂੰ ਪਸੰਦ ਕਰਦਾ ਹੈ, ਕੋਈ ਸੰਘਾ ਸਾਹਿਬ ਨੂੰ ਪਸੰਦ ਕਰਦਾ ਹੈ, ਕੋਈ ਕਹਿੰਦਾ ਯੁੱਧਵੀਰ ਜੀ ਤੁਹਾਡੇ ਵਿਚਾਰ ਵਧੀਆ ਨੇ, ਸੋ ਹਰੇਕ ਨੂੰ ਅਸੀਂ ਮੌਕਾ ਦਿੰਦੇ ਹਾਂ,
ਮੈਂ ਸਾਰੇ ਸੁਣਦਾ ਜੀ ਤੇਰੀ ਤੋਂ, ਸਾਰੇ ਬਹੁਤ ਵਧੀਆ, ਕਰਨਲ ਸਾਹਿਬ ਜੀ ਆ ਆਪਣੇ, ਹੰਸਪਾਲ ਜੀ ਵੀ, ਫਿਰ ਆਪਣੇ ਸੰਘਾ ਸਾਹਿਬ ਜੀ ਵੀ, ਸੰਘਾ ਸਾਹਿਬ ਦੇ ਨਾਲ ਰੀਅਲ ਅਸਟੇਟ ਦਾ ਵੀ ਕਾਫੀ ਜਾਣਕਾਰੀ ਦੇ ਦਿੰਦੇ ਆ, ਫਿਰ ਦੂਸਰੇ ਵੀ ਸਾਰੇ ਤਕਰੀਬਨ ਜਿੰਨੇ ਤੁਹਾਡੇ ਆਉਂਦੇ ਬਹੁਤ ਵਧੀਆ ਗੱਲਬਾਤ ਕਰਦੇ, ਪ੍ਰੋਪਰਲੀ ਸੁਣਦੇ, ਆਂਸਰ ਕਰਦੇ, ਕਿਸੇ ਵੀ ਕੋਈ ਮੇਰੇ ਖਿਆਲ ਦੇ ਮੁਤਾਬਕ ਨੀ ਤੁਹਾਨੂੰ ਕਿਸੇ ਦੀ ਕੋਈ ਕੰਪਲੇਂਟ ਆਊਗੀ, ਬਹੁਤ ਵਧੀਆ ਬੋਲੀ ਚੱਲੀ ਹੈ, ਬਹੁਤ ਵਧੀਆ ਸ਼ਿਵਦਾਸ ਜੀ, ਬਹੁਤ ਵਧੀਆ ਗੱਲ ਪੂਰੀ ਪ੍ਰੋਪਰਲੀ ਸੁਣਦੇ ਆ, ਆਂਸਰ ਵੀ ਕਰਦੇ, ਚਲੋ ਹੋ ਸਕਦਾ ਵੀ 100 ਚੋਂ 100% ਸਾਰਿਆਂ ਨੂੰ ਇੱਕੋ ਜਿਹਾ ਨਹੀਂ ਵੀ ਲੱਗੇ, ਜਿਹਨਾਂ ਨੂੰ ਕੁਝ ਇੱਕ ਅੱਧੇ ਨੂੰ ਨਹੀਂ ਚੰਗਾ ਲੱਗਦਾ, ਪਰ ਅਸੀਂ ਕੋਈ ਗੱਲ ਹੈ ਨੀ, ਬਹੁਤ ਵਧੀਆ ਚਲਾ ਰਹੇ ਸਾਰੇ।
ਦੇਖੋ ਅੱਜ ਮੈਂ ਗੱਲ ਉਹ ਨੀ ਕਰਨਾ ਚਾਹੁੰਦਾ ਕਿ ਜੀ, ਕਿਉਂਕਿ ਜਦੋਂ ਅਸੀਂ ਐਜ਼ ਅ ਜਰਨਲਿਸਟ ਕੋਈ ਵੀ ਗੱਲ ਕਰਨੀ ਹੈ ਉਹ ਉਨੀ ਹੱਦ ਦੇ ਵਿੱਚ ਰਹਿੰਦਿਆਂ ਗੱਲ ਕਰਨੀ ਹੈ ਕਿ ਕੋਈ ਗੱਲ ਐਸੀ ਨਾ ਹੋਵੇ ਕਿ ਜੀ ਵਧਾ ਚੜਾ ਕੇ ਪੇਸ਼ ਹੋਈ ਜਾ ਰਹੀ ਹੈ, ਚਾਹੇ ਉਹ ਸਿਆਸਤ ਦੀ ਹੈ, ਸਪੋਰਟਸ ਦੀ ਹੈਗੀ ਹੈ, ਚਾਹੇ ਉਹ ਬਾਲੀਵੁੱਡ ਦੀ ਐਂਟਰਟੇਨਮੈਂਟ ਜਗਤ ਤੋਂ,
ਅੱਜ ਸਾਨੂੰ ਇਸ ਗੱਲ ਦਾ ਵਾਹਿਗੁਰੂ ਜੀ ਸੁੱਖ ਰੱਖਣ, ਪ੍ਰਮਾਤਮਾ ਸੁੱਖ ਰੱਖਣ, ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਨਾਰਥ ਅਮਰੀਕਾ ਦੇ ਵਿੱਚ ਜੋ ਅਸੀਂ ਇੰਡੀਆ ਦੀ ਇਲੈਕਸ਼ਨ ਕਵਰੇਜ ਕੀਤੀ ਹੈ, ਨਾ ਕੈਲੀਫੋਰਨੀਆ, LA ਜਾਂ ਕਿਤੇ ਨਿਊਯਾਰਕ, ਸ਼ਿਕਾਗੋ, ਵੈਨਕੂਵਰ, ਟੋਰਾਂਟੋ, ਉਹੋ ਜਿਹੀ ਕਵਰੇਜ ਕਿਤੇ ਵੀ ਨਹੀਂ ਹੋਈ। ਔਰ ਸਾਡੀ ਇਹ ਕਮਿਟਮੈਂਟ ਹੈ ਹੱਥ ਜੋੜ ਕੇ ਪ੍ਰਮਾਤਮਾ ਦਾ ਆਸਰਾ ਲੈ ਕੇ, ਕਮਿਊਨਿਟੀ ਦੇ ਨਾਲ ਸਾਹਮਣੇ ਹੱਥ ਜੋੜ ਕੇ, ਔਰ ਵਾਈ ਮੀਡੀਆ ਦੇ ਜਿਹੜੇ ਸਾਡੇ ਸਾਰੇ ਮੈਂਬਰ ਜਿੰਨੇ ਵੀ ਅਸੀਂ ਲੋਕ ਕੰਮ ਕਰ ਰਹੇ ਹਾਂ, ਸਭ ਦੀ ਸਪੋਰਟ ਲੈ ਕੇ, ਕਿਉਂਕਿ ਐਜ਼ ਅ ਗਰੁੱਪ ਐਡੀਟਰ ਮੈਂ ਕੰਟੈਂਟ ਨੂੰ ਲੀਡ ਕਰਦਾ ਹਾਂ, ਤੇ ਇਹ ਅਸੀਂ ਜ਼ਰੂਰ ਕਮਿਟਡ ਹਾਂ ਕਿ ਤੁਹਾਨੂੰ ਬੈਸਟ ਕਵਰੇਜ ਜਿਹੜੀ ਉਹ ਮਿਲਿਆ ਕਰੇਗੀ। ਸਵੇਰੇ ਤੋਂ ਲੈ ਕੇ ਰਾਤ ਤੱਕ ਅਸੀਂ ਕਮਿਟਡ ਹਾਂ। ਹੁਣ ਵੀ ਮੈਂ ਇੱਥੇ ਜਿੱਥੇ ਆਇਆ ਹੋਇਆ ਕਾਨਫਰੰਸ ਦੇ ਉੱਤੇ, ਸਾਡੀ ਕੋਸ਼ਿਸ਼ ਹੈ ਕਿ ਕਮਿਊਨਿਟੀ ਦੇ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਉਹ ਜ਼ਰੂਰ ਤੁਹਾਡੇ ਤੱਕ ਪਹੁੰਚਦੇ ਕਰੀਏ।
ਇੱਕ ਮੈਂ ਬਸ ਆਉਂਦੀ ਇਹੀ ਰਿਕੁਐਸਟ ਕਰ ਰਹਾ ਹਾਂ, ਪ੍ਰੋਗਰਾਮ ਸੁਣਦੇ ਹੋਣਗੇ ਮਾਮੂਲੀ ਦੇ ਨਾਮ ਜੋ ਗੁਰਸਿੱਖ ਸਾਹਿਬ ਬਹੁਤ ਵਧੀਆ ਹੈਗਾ ਸ਼ਬਦਾਂ ਦੀ, ਪਰ ਉਹਨਾਂ ਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਵੀ ਠੀਕ ਆ ਵੀ ਲੋਕਾਂ ਨੇ ਫਤਵਾ ਕੀਤਾ, ਲੋਕਾਂ ਨੇ ਜਿਵੇਂ ਉਹ ਕਹਿੰਦੇ ਕੰਮ ਕੀਤੇ ਵੋਟ ਪਾਓ, ਵੀ ਕੁਛ ਇਹਨਾਂ ਦੀਆਂ ਗਲਤੀਆਂ ਹੋਣਗੀਆਂ ਤਾਂ ਹੀ ਇਹ 13-03 ਰਹਿ ਗਏ। ਜਿੱਦਾਂ ਹੁਣ ਭਗਵੰਤ ਮਾਨ ਜੀ ਹਰੇਕ ਤਾਂ ਬਹੁਤ ਰੈਲੀਆਂ ਕੀਤੀਆਂ, ਰੋਡ ਸ਼ੋਅ ਕੀਤੇ, ਹਰੇਕ ਤਾਂ ਜਿੱਤੇ ਜਾਂਦੇ ਸੀ, ਜਾਂ ਕਿੱਕਲੀ ਜਾਂ ਜਿਵੇਂ ਕੋਈ ਤੀਰ ਕਮਾਨ ਚੋਂ ਛੱਡਣਾ ਆਉਂਦਾ ਪਿੱਛੇ ਨੂੰ ਹੱਥ ਕਰਕੇ, ਉਹ ਲੋਕਾਂ ਨੇ ਉਹ ਚੀਜ਼ਾਂ ਲਾਈਕ ਨੀ ਕੀਤੀਆਂ। ਲੋਕ ਕਹਿੰਦੇ ਵੀ ਅਸੀਂ ਕੱਲਾ ਕਮੇਟੀ ਕੋਣਾ ਨੀ ਹੋਣਾ, ਸੁਣਨਾ ਚਾਹੁੰਦੇ ਮਾਮੂ ਜੀ ਨੂੰ। ਬਸ ਇੰਨੀ ਗੱਲ ਕਰਨੀ ਜੀ, ਇੱਕ ਦਿਨ ਸ਼ਾਇਦ ਵਰਿੰਦਰ ਜੀ ਉੱਤੇ ਨਹੀਂ ਸੀ, ਉੱਥੇ ਪ੍ਰੋਗਰਾਮ ਹੋਸਟ ਕਰਕੇ ਸਵਾਲ ਕੀਤਾ ਕਿ ਤੁਸੀਂ 2 ਸਾਲ ਦੇ ਵਿੱਚ ਗਰਾਊਂਡ ਲੈਵਲ ਤੋਂ ਥੱਲੇ ਤੋਂ ਕਿਉਂ ਨੀ ਕੈਂਡੀਡੇਟ ਲਿਆਉਂਦੇ, ਤੁਸੀਂ ਚੱਕ ਕੇ MP ਖੜੇ ਕਰਕੇ, MLA ਨੂੰ ਟਿਕਟਾਂ ਦਿੱਤੀਆਂ, ਜਾਂ ਕਾਂਗਰਸ ਚੋਂ ਲਿਆ ਕੇ 2 ਖੜੇ ਕਰਤੇ। ਤੋ ਮਾਮੂ ਜੀ ਦਾ ਜਵਾਬ ਸੀ ਜੀ, ਉਹਨਾਂ ਨੇ ਆਪਦਾ ਪਾਰਟੀ ਨੇ ਪਰਸਨਲ ਸਰਵੇ ਕਰਾਏ ਜੀ, ਉਹਨਾਂ ਨੇ ਲੋਕਾਂ ਨੇ ਮੰਗ ਮੰਗ ਕੇ ਕੈਂਡੀਡੇਟ ਮੰਗੇ ਆ ਵੀ ਇਹ ਉੱਥੇ ਜਾ ਕੇ ਇਹਨਾਂ ਦੀ ਵਧੀਆ ਕਰਤਾਰੀ ਕਰਨ, ਨਾ ਤਾਂ ਮਾਮੂ ਜੀ ਨੇ ਉਸ ਪੂਰਾ ਮੰਨਿਆ ਫਤਵਾ ਵੀ ਇਹ ਚੋਪ ਕੀਤਾ ਗਲਤ ਕੀਤਾ, ਨਾ ਉਹ 13 ਜੀ ਵਾਲੀ ਗੱਲ ਤੇ, ਨਾ ਉਹ ਪੂਰੇ ਤੇ ਬੰਦ ਰਹੇ ਜੋ ਲੋਕਾਂ ਨੇ ਮੈਂਡੇਟ ਦਿੱਤਾ ਇਹਦੇ ਪਿੱਛੇ ਜੋ ਗਲਤੀਆਂ ਅਸੀਂ ਕਲੀਅਰ ਕਰਾਂਗੇ। ਇਹ ਗੱਲ ਜਦੋਂ ਪੁੱਛਣ ਉਹ ਕਹਿਣ ਜੀ ਮੈਂ ਦਿੱਲੀ ਗਿਆ, ਮੈਂ ਪੰਜਾਬ ਦੇ ਕੇਜਰੀਵਾਲ ਸਾਹਿਬ ਨੂੰ ਮਿਲਿਆ, ਮੈਂ ਭਗਵੰਤ ਮਾਨ ਨੂੰ ਮਿਲਿਆ, ਮੈਂ ਮੰਤਰੀ ਨੂੰ ਮਿਲਿਆ, ਅਸੀਂ ਨਹੀਂ ਆਉਂਦੀ। ਚਲੋ ਤੁਸੀਂ ਮਿਲੇ ਹੋਵੋਗੇ ਜਾਂ ਨਾ ਮਿਲੇ ਹੋਵੋ, ਨਾ ਤਾਂ ਮੈਨੂੰ ਕੁਛ ਚਾਹੀਦਾ, ਨਾ ਭਾਵਨਿਕ ਨੂੰ ਚਾਹੀਦਾ। ਚਾਹੇ ਤੁਸੀਂ ਸਚਾਈ ਕਹੋ, ਚਾਹੇ ਤੁਸੀਂ ਝੂਠ ਕਹੋ, ਜੋ ਵੀ ਹੈ ਤੁਹਾਡੀ ਪਾਰਟੀ ਆ, ਫਿਰ ਜੋ ਚਲੋ ਉਹਨਾਂ ਦੇ ਦੋਸ਼ ਲੱਗ ਰਹੇ ਉਹ ਪੈਸੇ ਇਕੱਠੇ ਕੀਤੇ, ਜਦੋਂ ਚਲੋ ਅਸੀਂ ਮੈਂ ਵੀ ਫੰਡ ਉਦੋਂ ਦਿੱਤਾ ਜਿੰਨੇ ਵੀ ਕਿਸੇ ਦੀ ਗੁਜਾਇਸ਼ ਸੀਗੀ, ਉਦੋਂ ਤਾਂ ਕਹਿੰਦੇ ਇਹੀ ਪਊਗਾ ਜਿਹੜਾ ਫੰਡ ਸਾਨੂੰ ਆਮ ਆਦਮੀ ਪਾਰਟੀ ਦਿੱਤਾ, ਪੂਰਾ ਪੂਰਾ ਜਾਣਕਾਰੀ ਅਸੀਂ ਆਨਲਾਈਨ ਜਾਂ ਉਹਦੇ ਤੇ ਪਾਵਾਂਗੇ। ਉਹ ਹੁਣ ਜਿਹੜਾ ਮਸਲਾ ਉੱਠਿਆ ਤਾ ਉਹ ਲੋਕਾਂ ਦਾ ਉਹ ਕਿਸੇ ਨੂੰ ਹਿਸਾਬ ਹੀ ਨੀ ਦਿੱਤਾ, ਉਹ ਕਿੰਨੇ ਮਿਲੀਅਨ ਰੁਪਏ ਜੋ ਵੀ ਜੋ ਫੰਡ ਬਾਹਰੋਂ ਅਮੈਰੀਕਾ ਕੈਨੇਡਾ ਚੋਂ ਗਿਆ। ਥੋੜੀ ਜਿਹੀ ਸਚਾਈ ਨੂੰ ਸਚਾਈ ਮੰਨਣੀ ਚਾਹੀਦੀ ਹੈ ਵੀ ਜੋ ਲੋਕਾਂ ਨੇ ਮੈਂਡੇਟ ਦਿੱਤਾ ਵੀ ਅਸੀਂ ਉਹਦੇ ਨਾਲ, ਠੀਕ ਆ ਭਗਵੰਤ ਮਾਨ ਦੇ ਕੰਮ ਕੀਤੇ ਬਹੁਤ ਵਧੀਆ, ਜੇ ਹੁਣ ਮੈਂ ਗਾਉਣ ਲੱਗਾ ਜਿਹੜੇ ਉਹਨਾਂ ਨੂੰ ਚਲੋ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ 13, ਪਰ ਉਹ ਜਿਹੜੇ ਸਚਾਈ ਹੈ ਸਚਾਈ ਹੈ ਰਿਅਲਟੀ, ਜਿਹੜੇ ਉਹਨੇ ਕੰਮ ਕੀਤੇ ਬਹੁਤ ਵਧੀਆ ਕੀਤੇ, ਜਿਵੇਂ ਹੁਣ ਲਗਾਤਾਰ ਮਤਲਬ ਕਿ ਪਹਿਲਾਂ ਤਾਂ ਜ਼ਿਮੀਂਦਾਰਾਂ ਨੂੰ ਦਿਨੇ ਲਾਈਟ ਕੀਤੀ ਕੰਟੀ ਨੂੰ 10-10 ਘੰਟੇ, ਝੋਨਾ ਪਾਲਿਆ ਬਿਨਾਂ ਮਤਲਬ ਕੋਈ ਰਾਤ ਨੂੰ ਨਹੀਂ ਗਿਆ, ਗੱਲ ਮਾਫ਼ ਕੀਤੇ, ਫਿਰ ਜਿਹੜੀਆਂ ਮੈਂ ਆਪ
ਪਹਿਲਾਂ ਕਰ ਚੁੱਕੇ ਹਾਂ, ਆ ਗਿਆ ਤੁਹਾਡਾ ਪੁਆਇੰਟ,
ਬਹੁਤ
ਵਧੀਆ ਬਹੁਤ ਵਧੀਆ, ਮਿਹਰਬਾਨੀ ਸਰ, ਤੁਸੀਂ ਸੁਣਾਓ ਸਭ ਠੀਕ ਹੈ?
ਬਹੁਤ ਵਧੀਆ, ਚੜ੍ਹਦੀ ਕਲਾ ਤੁਹਾਡੇ ਆਉਂਦੇ ਦਿਨ ਦੁਗਣੀ ਰਾਤ ਚੱਲਣੀ ਹੈ।
ਥੈਂਕ ਯੂ ਸਰ।
ਜਦਵੀਰ ਜੀ ਤੁਸੀਂ ਇੰਟਰਸਟ ਰੇਟ ਘਟਿਆ ਕੋਈ ਅੱਜ?
ਹਾਂਜੀ, ਸਵੇਰੇ ਅਸੀਂ ਬ੍ਰੇਕਿੰਗ ਨਿਊਜ਼ ਲਗਾਤੀ ਸੀ, 4.75% ਹੋ ਗਿਆ, ਬਾਕੀ ਕਮਲ ਭਾਟੀਆ ਜੀ ਪੂਰੀ ਡਿਟੇਲ ਹੋਣੀ ਦੇਣਗੇ, ਰਾਈਟ ਵੇ ਲੈਣ ਲੱਗੇ ਉਹਨਾਂ ਨੂੰ ਵੀ, ਅਸਰ ਪਏਗਾ ਅੱਗੇ ਜੁਲਾਈ ਚ ਘਟੇਗਾ ਕਿ ਨਹੀਂ ਘਟੇਗਾ ਪੂਰਾ ਜੀ, 4.7% ਹੋ ਗਿਆ ਜੀ, 4.7%।
ਚਲੋ ਥੈਂਕ ਯੂ ਜਦਵੀਰ ਜੀ, ਪੁੱਛਣਾ ਇਹ ਗੱਲ ਤੇ ਆਵੇ, ਲੇਕਿਨ ਬੀਜ਼ੀ ਪ੍ਰੋਗਰਾਮ ਤੁਹਾਡਾ ਗੱਲ ਕਰਨੀ ਹੈ, ਫਿਰ ਕਰਾਂਗੇ।
ਠੀਕ ਹੈ, ਥੈਂਕ ਯੂ, ਮਿਹਰਬਾਨੀ, ਪਹਿਲਾਂ ਥੈਂਕ ਯੂ। ਮੈਂ ਇੱਥੇ ਦੱਸਵਾਂ ਕਿ ਦੋ ਬੜੀਆਂ ਖਬਰਾਂ ਨੇ, ਇੱਕ ਤੇ ਜਿਹੜੀ ਘਰਾਂ ਦੀ ਸੇਲ ਹੈ ਉਹ 22% ਪਿਛਲੇ ਸਾਲ ਮਈ ਦੇ ਮੁਕਾਬਲੇ ਇਸ ਸਾਲ ਮਈ ਚ ਘੱਟ ਹੈ। ਸੋ ਵਾਈ ਮੀਡੀਆ ਵੱਲੋਂ ਮੈਂ ਰਿਪੋਰਟ ਦੇ ਦਿੰਦਾ, ਬਾਕੀ ਡਿਟੇਲ ਐਨਾਲਿਸਿਸ ਕਮਲ ਭਾਟੀਆ ਜੀ, PK ਸੱਭਰਵਾਲ ਸਾਹਿਬ ਔਰ ਪੰਕਜ ਮੋਗਾ ਸਾਹਿਬ ਕਰਨਗੇ, ਮੈਂ ਵਾਈ ਮੀਡੀਆ ਗਰੁੱਪ ਵੱਲੋਂ ਡਿਟੇਲ ਰਿਪੋਰਟ ਦੇ ਦਿੰਦਾ। ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਸਵੇਰੇ ਤੋਂ ਸਭ ਤੋਂ ਸਾਰੀਆਂ ਦੇ ਨਿਗਾਹਾਂ ਜਿਹੜੀਆਂ ਸੀਗੀਆਂ ਉਹ ਇੰਟਰਸਟ ਰੇਟ ਦੇ ਉੱਤੇ ਸੀਗੀਆਂ। ਸੋ ਇੰਟਰਸਟ ਰੇਟ ਜਿਹੜੇ ਹੈਗੇ ਨੇ ਉਹ 5.5% ਤੋਂ ਜਿਹੜਾ ਘਟਾ ਕੇ 4.75% ਓਵਰਨਾਈਟ ਲੈਂਡਿੰਗ ਰੇਟ ਬੈਂਕ ਆਫ ਕੈਨੇਡਾ ਨੇ ਕਰ ਦਿੱਤਾ ਹੈ। ਸੋ 0.25% ਉਹਨਾਂ ਨੇ ਘਟਾ ਦਿੱਤਾ ਹੈ, ਇੱਕ ਤੇ ਇਹ ਬੜੀ ਖਬਰ ਹੈ। ਦੂਸਰਾ ਅਸੀਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਕਿ ਤਕਰੀਬਨ 22% ਜਿਹੜੀ ਸੇਲ ਹੈਗੀ ਆ ਮੇ 2024 ਦੇ ਵਿੱਚ ਮੇ 2023 ਦੇ ਮੁਕਾਬਲੇ ਘੱਟ ਹੈ। ਸੋ 22% ਸੇਲ ਘਟੀ ਹੈ, ਸਿਰਫ 7,000 ਘਰਾਂ ਦੀ ਜਿਹੜੀ ਵਿਕਰੀ ਹੈ ਉਹ ਹੋਈ ਹੈ। ਹਾਲਾਂਕਿ ਨਵੀਆਂ ਲਿਸਟਿੰਗਾਂ ਜ਼ਰੂਰ ਦੇਖੀਆਂ ਗਈਆਂ ਨੇ, ਨਵੀਆਂ ਲਿਸਟਿੰਗ ਇਸ ਕਾਰਨ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਵੱਧ ਰਹੀਆਂ ਨੇ, ਕਿ ਉਮੀਦ ਹੈਗੀ ਹੈ ਕਿ ਜਿਹੜਾ ਸੈਲਰ ਆ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਜਿਹੜੀ ਰੀਅਲ ਸਟੇਟ ਮਾਰਕੀਟ ਹੈ ਉਸ ਦੇ ਵਿੱਚ ਤੇਜ਼ੀ ਆਏਗੀ ਔਰ ਇੰਟਰਸਟ ਰੇਟ ਐਜ਼ ਐਕਸਪੈਕਟਡ ਅੱਜ ਘਟਾ ਦਿੱਤੇ ਗਏ ਨੇ। ਸੋ ਇਹਦੇ ਉੱਤੇ ਵੀ ਸਾਡੀ ਨਿਗਾਹ ਜਿਹੜੀ ਹੈ ਉਹ ਲਗਾਤਾਰ ਬਰਕਰਾਰ ਰਹੇਗੀ। ਵਿਵੇਕ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ, ਠੀਕ ਹੈ ਜੀ?
ਸਤਿ ਸ਼੍ਰੀ ਅਕਾਲ ਯੋਧੀ ਵੀਰ ਜੀ, ਥੈਂਕ ਯੂ ਤੁਹਾਡਾ ਜਿਉਂਦੇ ਰਹੋ, ਮੇਰੇ ਵੱਲੋਂ ਸਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ। ਸੋਰੀ ਮੈਂ ਕੁਛ ਦਿਨਾਂ ਤੋਂ ਠੀਕ ਨੀ, ਮੇਰਾ ਗਲਾ ਫਲੂ ਹੋਇਆ ਤੇ ਥੋੜਾ ਜਿਹਾ ਅਪਸੈਟ ਹੈ, ਇਸ ਕਰਕੇ ਮੈਂ ਘੱਟ ਜੋੜਦਾ।
ਠੀਕ ਹੈ, ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ, ਮੈਂ ਤੁਹਾਡੇ ਨਾਲ ਗੱਲ ਜਾਰੀ ਰੱਖਦਾ। ਵੀਰ ਸਾਹਿਬ ਗੈਟ ਵੈਲ ਸੂਨ, ਤੁਹਾਨੂੰ ਕੁਛ ਘਰ ਦੇ ਵਿੱਚ ਕੁਝ ਸੂਪ ਚਾਹੀਦਾ ਉਹ ਤੁਸੀਂ ਹੁਕਮ ਕਰ ਦੇਣਾ।
ਨਹੀਂ ਨਹੀਂ, ਬਾਕੀ ਸਭ ਤੁਹਾਡੀ ਮਿਹਰ ਹੈ ਭਰਾਵਾਂ ਦੀ, ਕਿਰਪਾ ਹੈ ਤੇ ਮੈਂ ਛੋਟਾ ਜਿਹਾ ਕਮੈਂਟ ਕਰ ਦਿਆਂ ਫਿਰ ਮੈਂ ਬੰਦ ਕਰ ਦਿਆਂਗਾ।
ਅੱਛਾ, ਜੇ ਤੁਸੀਂ ਮਾਈਂਡ ਨਾ ਕਰੋ ਤੁਹਾਡਾ ਕਮੈਂਟ ਲੈ ਲਾਂਗੇ ਆਪਾਂ, ਮੈਂ ਕਮਲ ਭਾਟੀਆ ਜੀ ਨਾਲ ਗੱਲ ਕਰ ਲਵਾਂ ਕਿਉਂਕਿ ਉਹ ਵੇਟ ਕਰ ਰਹੇ, ਫਿਰ ਕਮਲ ਭਾਟੀਆ ਜੀ, ਫਿਰ ਤੁਹਾਡਾ ਕਮੈਂਟ, ਫਿਰ ਪੀਕੇ ਜੀ ਸਭਰਵਾਲ, ਫਿਰ ਸਭ ਤੋਂ ਲੈਂਦੇ ਹਾਂ, ਠੀਕ ਹੈ ਜੀ?
ਓਕੇ ਸਰ, ਓਕੇ, ਥੈਂਕ ਯੂ।
ਹਾਂਜੀ ਹਾਂਜੀ, ਸਰਾ ਜੀ ਯੂ ਗੋ ਐਡ, ਤੁਸੀਂ ਕਮਲ ਭਾਟੀਆ ਜੀ ਨੂੰ ਲਓ, ਮੈਂ ਜਰਾ ਇੱਕ ਮਿੰਟ ਆਫ ਦੀਅਰ ਹੋ ਰਿਹਾ, ਤੁਸੀਂ ਕਮਲ ਭਾਟੀਆ ਜੀ ਦਾ ਵੈਲਕਮ ਕਰੋ, ਮੈਂ ਖਬਰ ਦੇਤੀ ਆ, ਕਮਲ ਭਾਟੀਆ ਜੀ ਪੂਰਾ ਡਿਟੇਲ ਐਨਾਲਿਸਿਸ ਦੇਣਗੇ, ਫਿਰ ਮੈਂ ਵਾਪਸ ਆ ਰਿਹਾ ਜੀ। ਠੀਕ
ਮੈਂ ਬਹੁਤ ਠੀਕ ਹੂੰ, ਬੜੀਆ ਹੂੰ, ਐਂਡ ਵਾਈ ਮੀਡੀਆ ਕੇ ਸਭੀ ਲਿਸਨਰਸ ਕੋ ਇਸ ਵੈਨਸਡੇ ਵਾਲੇ ਦਿਨ ਮੁਬਾਰਕਬਾਦ ਦੂੰ, ਇਸ ਲਈ ਕਿ ਆਜ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਕਮ ਕਰ ਦੀ ਹੈ, ਆਜ ਚਾਰ ਸਾਲ ਕੇ ਬਾਅਦ ਇੰਟਰਸਟ ਰੇਟ ਕਮ ਹੋਇਆ, ਲਾਸਟ ਇੰਟਰਸਟ ਰੇਟ ਕਮ ਹੁਆ ਥਾ ਜਬ ਕੋਵਿਡ ਸ਼ੁਰੂ ਹੁਆ ਥਾ 2020 ਮਾਰਚ ਮੇ, ਤੋ ਆਜ ਇੰਟਰਸਟ ਰੇਟ 25 ਪੁਆਇੰਟ ਕਮ ਹੋ ਗਿਆ, ਯਾਨੀ 5% ਸੇ ਪੌਣੇ 5% ਰਹਿ ਗਿਆ, ਐਂਡ ਇਹ ਬੀਚ ਮੇ ਜਬ ਇੰਟਰਸਟ ਰੇਟ ਬੜਨੇ ਸ਼ੁਰੂ ਹੋਏ ਥੇ 2022 ਮੇ ਬੜਨੇ ਸ਼ੁਰੂ ਹੋਏ ਥੇ, ਔਰ ਜਿਨ੍ਹੋਂਨੇ ਮੌਰਗੇਜ ਦੇ ਰੱਖੀ ਸੀ ਕਾਫੀ ਪਰੇਸ਼ਾਨੀ ਉਠਾਨੀ ਪੜ ਰਹੀ ਸੀ, ਤੋ ਯਹ ਆਜ ਕਾ ਜੋ ਸਟੈਪ ਹੈ ਯਹ ਬੜਾ ਮੁਬਾਰਕ ਸਟੈਪ ਹੈ, ਕਿਉਂਕਿ ਅਬ ਉਮੀਦ ਕੀ ਜਾ ਰਹੀ ਹੈ ਕਿ ਅਗਲੇ ਮਹੀਨੇ ਯਾ ਐਂਡ ਫਰਦਰ ਪੀਰੀਅਡ ਮੇ ਇਸ ਸਾਲ ਔਰ ਕਮ ਹੋ ਜਾਏਗਾ। ਅਬ ਇੰਟਰਸਟ ਰੇਟ ਸਰਾ ਜੀ ਕਿਉਂ ਕਮ ਹੋਇਆ, ਪਹਿਲੇ ਤੋਂ ਕੁਛ ਕਾਰਨ ਹੈ, ਮੈਂ ਮੋਟੇ ਮੋਟੇ ਦੋ ਤਿੰਨ ਕਾਰਨ ਬਤਾ ਦੂੰ, ਪਹਿਲੇ ਤੋਂ ਇਨਫਲੇਸ਼ਨ ਕੰਟਰੋਲ ਮੇ ਆ ਰਹੀ ਹੈ, ਲਾਸਟ ਅਪ੍ਰੈਲ ਕੀ ਇਨਫਲੇਸ਼ਨ ਰੇਟ 2.7% ਥਾ, ਉਸਕੇ ਪਹਿਲੇ 2.8, ਤੋ ਉਮੀਦ ਕੀ ਜਾ ਰਹੀ ਹੈ ਕਿ ਇਨਫਲੇਸ਼ਨ ਕਾ ਟਾਰਗੇਟ ਜੋ ਇਨਕਾ 2% ਹੈ ਉਸਕੀ ਤਰਫ ਬੜ ਰਹੇ ਹੈ, ਤੋ ਯੇ ਦਿਸ ਇਜ ਵਨ ਰੀਜ਼ਨ। ਦੂਸਰਾ, ਇਕਨੋਮਿਕ ਗਰੋਥ ਫਸਟ ਕੁਆਟਰ ਮੇ ਸਲੋ ਰਹੀ ਹੈ, ਯੇ ਕਾਰਨ ਥਾ, ਐਂਡ ਤੀਸਰਾ ਐਂਡ ਯੇ ਬੜਾ ਇੰਪੋਰਟੈਂਟ ਕਾਰਨ ਹੈ ਕਿ ਇੰਪਲੋਇਮੈਂਟ ਜੋ ਹੈ ਇਟ ਇਜ਼ ਗਰੋਇੰਗ ਐਟ ਅ ਸਲੋਅਰ ਪੇਸ ਦੈਨ ਦੀ ਵਰਕਿੰਗ ਏਜ ਪਾਪੂਲੇਸ਼ਨ, ਯਾਨੀ ਜਿਤਨੇ ਲੋਕ ਜੋਬ ਮਾਰਕੀਟ ਮੇ ਹੈ ਔਰ ਜਿਤਨੇ ਜ਼ਿਆਦਾ ਆਤੇ ਜਾ ਰਹੇ ਹੈ ਉਸਸੇ ਕਮ ਇੰਪਲੋਇਮੈਂਟ ਮਿਲੀ ਹੈ, ਤੋ ਯੇ ਸਾਰੀ ਚੀਜ਼ੋਂ ਕੋ ਮੱਦੇਨਜ਼ਰ ਰੱਖਤੇ ਹੋਏ ਬੈਂਕ ਆਫ ਕੈਨੇਡਾ ਨੇ ਆਜ ਐਲਾਨ ਕਰ ਦਿਆ ਕਿ ਯੇ ਆਜ ਹਮ 25% ਕਮ ਕਰ ਰਹੇ ਹੈ। ਅਬ ਇਸਮੇ ਸਰਾ ਜੀ ਇੱਕ ਬਾਤ ਔਰ ਬੜੀ ਇੰਟਰਸਟਿੰਗ ਹੈ, ਵੋ ਯੇ ਹੈ, ਉਨ੍ਹੋਂਨੇ ਯੇ ਵੀ ਕਿਹਾ ਜਬ ਇੰਟਰਵਿਊ ਮੇ ਗਵਰਨਰ ਸਾਹਿਬ ਸੇ ਪੁੱਛਿਆ ਗਿਆ ਕਿ ਭਾਈ ਅਗਲੀ ਬਾਰ ਕਾ ਕਿਆ ਕਹੋਗੇ, ਤੋ ਉਨ੍ਹੋਂਨੇ ਯੇ ਜਵਾਬ ਦਿਆ ਕਿ ਭਾਈ ਆਜ ਕਾ ਪਲ ਤੋ ਇੰਜੋਏ ਕਰ ਲੋ, ਆਜ ਜੋ ਰੇਟ ਹਮਨੇ ਕਮ ਕੀਆ ਇੰਜੋਏ ਕਰ ਲੋ ਮੁਸਕੁਰਾਤੇ ਹੋਏ, ਔਰ ਯੇ ਵੀ ਕਿਹਾ ਦੈਟ ਅਗਲਾ ਜੋ ਹੈ ਜੁਲਾਈ ਮੇ ਹੋ ਸਕਤਾ ਹੈ ਕਮ ਹੋ, ਇਸ ਕੀ ਸਿਚੁਏਸ਼ਨ ਵੇਟ ਐਂਡ ਵਾਚ ਕਰੇਂਗੇ, ਤੋ ਜੁਲਾਈ ਮੇ ਫਿਰ ਉਸਕੇ ਬਾਅਦ ਜੋ ਹੈ ਨਾ ਅਕਟੂਬਰ ਦਿਸੰਬਰ ਯੇ ਜਿਤਨੇ ਇੰਟਰਸਟ ਰੇਟ ਕਮ ਹੋਣੇ ਕੀ ਬਾਤ ਚੱਲ ਰਹੀ ਹੈ। ਮੇਰਾ ਪਰਸਨਲ ਵਿਊ ਹੈ ਕਿ ਆਜ ਕੀ ਇੰਟਰਸਟ ਰੇਟ ਕਮ ਹੋਣੇ ਕੇ ਬਾਅਦ ਇਸ ਸਾਲ ਵੀ ਸ਼ੁਡ ਬੀ ਪ੍ਰਿਪੇਅਰ ਕਿ ਕਮ ਸੇ ਕਮ ਆਧਾ ਪਰਸੈਂਟ ਔਰ ਕਮ ਹੋ ਜਾਏਗਾ, ਯਾਨੀ ਇਸ ਸਾਲ ਕੇ ਆਖਿਰ ਤੱਕ ਹਮ 4 ਸੇ ਸਵਾ 4% ਇੰਟਰਸਟ ਰੇਟ ਪੇ ਪਹੁੰਚ ਜਾਏਂਗੇ। ਅਬ ਇਸਮੇ ਆਗੇ ਕਿਆ ਬਾਤ ਆਤੀ ਹੈ ਕਿ ਜੋ ਲੋਕ ਜੋ ਹੈ ਜਿਨਕੀ ਰਿਨਿਊਅਲ ਆ ਰਹੀ ਹੈ, ਬੜੀ ਅੱਛੀ ਬਾਤ ਹੈ, और जो आगे जिन्होंने लेना है वो भी ये एक्सपेक्ट करके कि इस साल कम हो रहा है अगले साल और कम हो जाएगा, दे शुड सीरियसली लुक एट वेरिएबल रेट, नॉट फिक्स्ड, वेरिएबल रेट देखें, क्योंकि वेरिएबल रेट में अभी जो वेरिएबल रेट मिल रहा है जो फिक्स्ड मिल रहा है उसके उसका डिफरेंस करीब 1% है, 0.25% है। अगर इसी साल इतना कम हो जाएगा तो जो आप वेरिएबल रेट लेंगे उस जो फिक्स रेट लेंगे उसके बराबर पहुंच जाएंगे। तो इसीलिए जिसको भी मॉर्गेज रिन्यूअल आ रही है, नया मॉर्गेज लेनी है, बिल्डर परचेज किया है, दे शुड ऑल लुक एट वेरिएबल रेट। ये जनरल बात है, जिसको स्पेसिफिकली अपने केस के बारे में बात करनी है क्योंकि सबका अलग अलग होता है सिचुएशन, दे कैन कॉल एंड दे आई बी वेरी हैप्पी टू गाइड देम। तो मैकल साहब की बात को मैं रिपीट करता हूँ, फर्दर प्रोग्रेस इन ब्रिंगिंग डाउन इन्फ्लेशन इज लाइकली टू बी अनइवन एंड रिस्क रिमेन। उन्होंने कार्ड ब्लांच खुली बात नहीं कह दी कि हम रेट कम करते ही जाएंगे, हर बार सिचुएशन को वॉच करेंगे, क्या सिचुएशन है उसके हिसाब से हर रेट चेंज के डेट पे वो डिसीजन लेंगे। मैं इस जगह ये जरूर बता दूं कि मॉर्गेज इज ऑल अबाउट प्लानिंग प्लानिंग प्लानिंग। तो जो सही प्लानिंग कर लेगा, चाहे आपकी मॉर्गेज रिन्यूअल 3 महीने में है या बिल्डर परचेज 3 महीने 4 महीने में या इवन 6 महीने में आ रही है, आप प्लानिंग कर लो। प्लानिंग कर लोगे तो आपको मॉर्गेज के टर्म्स बेटर मिल जाएंगे एंड शायद इंटरेस्ट रेट भी बेहतर मिल जाएगा। सेइंग दिस सरा जी, विशिंग ऑल द लिसनर्स द वेरी बेस्ट, एंड किसी को कोई सवाल हो तो बिना हिचकिचाए मेरे से बात कर लें, जो लिसनर के हक में होगा, बेस्ट इंटरेस्ट में होगा, वही वर्ड मेरे मुंह से निकलेंगे। सरा जी
बहुत बहुत शुक्रिया कमल पाटे जी, थैंक यू सो मच फॉर जॉइनिंग अस।
सरा जी मैं अपना नंबर बता दूं, 416-564-6267, दैट इज 6564-6267। थैंक यू, थैंक यू एंड थैंक यू।
थैंक यू सो मच कमल भाटे जी, विश यू ऑल द वेरी बेस्ट। बिल्कुल, एंड एक बहुत छोटी सी रिकॉर्डेड ब्रेक पे जाएंगे, उसके बाद रियल एस्टेट का कोई सवाल पी के सरवाल जी के साथ बातें होंगी एंड पंकज मोगा जी के साथ भी बातें होंगी इमीडिएटली, बहुत ही छोटी सी रिकॉर्डेड ब्रेक के बाद।
यू आर लिसनिंग टू रेडियो वाइज 24/7।
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ओए, मैं तुम्हें पहचानता।
क्या नहीं पहचानोगे? ए ओ तुने जो अकाउंट्स, मॉर्गेजेस, रेमिटेंसेस अते बिजनेस सॉल्यूशंस दी बड़ी रेंज देन वाले मेरे फाइनेंशियल पार्टनर आईसीआईसीआई बैंक कनाडा दे नाल 20 सालों दे भरोसे दी मिसाल है।
आईसीआईसीआई बैंक कनाडा, इंडियन एट हार्ट एंड ग्लोबल इन रीच। icicibank.ca पे विजिट करो या आईसीआईसीआई बैंक ओटवाते जरूर आओ।
My mission is to advance the UN's climate goals.
To create global links through game design.
To use technology as a universal language.
Algoma University's special mission comes to life in Brampton. What's your mission? Find it at algomau.ca.
ਕੀ ਤੁਹਾਡੀ ਹਰ ਐਕਟੀਵਿਟੀ ਤੁਹਾਨੂੰ ਜੋੜਾਂ ਦੇ ਦਰਦ ਦੀ ਯਾਦ ਦਿਲਾਂਦੀ ਹੈ? ਜੇਨਾਕੋਲ ਪੇਨ ਰਿਲੀਫ ਨੂੰ ਅੱਜ ਹੀ ਟ੍ਰਾਈ ਕਰੋ। ਇਹ ਨੈਚੁਰਲ ਹੈਲਥ ਪ੍ਰੋਡਕਟ ਕੰਬਾਈਨ ਕਰਦਾ ਹੈ ਕਲੀਨਿਕਲੀ ਪ੍ਰੂਵਨ ਇਨਗਰੀਡੀਐਂਟਸ ਨੂੰ, ਜੋ ਓਸਟੀਓਆਰਥਰਾਈਟਿਸ ਤੋਂ ਜੁੜੇ ਜੋੜਾਂ ਦੇ ਦਰਦ ਨੂੰ ਘੱਟ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਜੇਨਾਕੋਲ ਪੇਨ ਰਿਲੀਫ ਨੂੰ ਧੰਨਵਾਦ। ਤੁਸੀਂ ਸਿਰਫ 5 ਦਿਨਾਂ 'ਚ ਨਤੀਜੇ ਮਹਿਸੂਸ ਕਰਨਾ ਸ਼ੁਰੂ ਕਰ ਸਕਦੇ ਹੋ। ਕੈਨੇਡਾ ਦਾ ਨੰਬਰ 1 ਸੈਲਿੰਗ ਜੁਆਇੰਟ ਕੇਅਰ ਸਪਲੀਮੈਂਟ ਨੂੰ ਆਪਣੀ ਡੇਲੀ ਰੂਟੀਨ ਦਾ ਹਿੱਸਾ ਬਣਾਓ ਅਤੇ ਫਰਕ ਮਹਿਸੂਸ ਕਰੋ। ਜੇਨਾਕੋਲ ਪੇਨ ਰਿਲੀਫ ਫਾਰਮੇਸੀਜ਼ ਅਤੇ ਐਮਾਜ਼ਾਨ ਤੇ ਉਪਲਬਧ ਹੈ। ਹੋ ਸਕਦਾ ਹੈ ਕਿ ਇਹ ਪ੍ਰੋਡਕਟ ਤੁਹਾਡੇ ਲਈ ਸਹੀ ਨਾ ਹੋ। ਹਮੇਸ਼ਾ ਲੇਬਲ ਪੜ੍ਹੋ ਤੇ ਪਾਲਣ ਕਰੋ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
अफ्टरनून रेडियो वाइज सॉल्यूशन पल्स का प्राइम टाइम चल रहा है एंड हमारे साथ गुरदीप जी भी जुड़े हुए हैं, उनका भी वेलकम कर लेंगे क्योंकि पीके जी पंकज जी जुड़ चुके हैं हमारे साथ। रियल एस्टेट की बातें करेंगे, इकोनॉमिकी की बातें करेंगे, काफी सारे इंटरेस्टिंग अपडेट्स आए उसके बारे में डिस्कशन करेंगे। गुरदीप जी को वेलकम कर लेते हैं सबसे पहले। गुरदीप जी वेलकम।
थैंक यू वेरी मच सारा जी, मेरे वालों सारे लिस्टनर गुड मॉर्निंग, सारे प्रोग्राम से बहुत बहुत स्वागत है। ज्यादा देर मैं ना लगावा इस तो पहला कि असी कोई अपनी गलबात शेयर करिए, अपनी कोई न्यूज के उपर गलबात करिए। अज का दिन बड़ा इंपोर्टेंट है, साडे स्पैशल गैसट जो साडे नाल हाजिर हो चुके ने, ते अज खासकर तुहानू पता है कि जदों इंटरेस्ट रेट 0.25% जिहड़े ओह कट कीते गए ने, उस तो बाद जिहड़ी रियल स्टेट की मार्केट है उहदे उपर इहदा असर की देखण नूं मिलेगा, इस तो अलावा इकॉनमी के उपर इहदा की असर देखण नूं मिलेगा, इन्हां दोनों सवालों के जवाब देने लई साडे स्पैशलिस्ट हाजिर ने। सब तो पहला मैं स्वागत करांगा रियल स्टेट का कोई सवाल पीके सबरवाल। सबरवाल साहब वेलकम रेडियो है, बहुत बहुत स्वागत है सर।
थैंक यू वेरी मच सर एंड वेरी गुड मॉर्निंग टू ऑल अवर लिसनर्स जी।
थैंक यू पीके जी, इहदे नाल ही मैं स्वागत करना चाहूंगा इकॉनमी की गलबात लैके साडे नाल हाजिर हुंदे ने पंकज मोंगा जी। पंकज जी वेलकम टू रेडियो वाई।
थैंक यू वेरी मच गुड इवनिंग, मेरी तरफ भी सब नु गुड मॉर्निंग जी।
जी गुड मॉर्निंग, शुरुआत करते हैं पीके जी तो यूजुअल ओपनिंग स्टेटमेंट विद फोन नंबर। पीके जी प्लीज गो अहेड।
जी थैंक यू।
जी पीके जी, आई थिंक पीके जी की लाइन थोड़ी आई थिंक नीचे हो गई है। हाँ जी, एक मेरी रिक्वेस्ट है स्टूडियो से,
मेरे ख्याल पीके जी की है।
हाँ जी, आई थिंक पीके जी की लाइन थोड़ी डिस्कनेक्ट हो गई है। हेलो
यू आर लिसनिंग टू रेडियो वाई 24/7।
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ, ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਯੂਰ ਓਨਲੀ ਅ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, 1699-99, वकील ब्रिज।
The views and opinions expressed by the guests.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
ਜੀ ਵੈਲਕਮ ਬੈਕ, ਤੁਸੀਂ ਹੁਣ ਸਾਊਥ ਏਸ਼ੀਅਨ ਪਲਸ, ਮੈਂ ਤੁਹਾਡਾ ਹੋਸਟ ਗੁਰਦੀਪ ਤੇ ਸਾਡੇ ਨਾਲ ਇਕਾਨਮੀ ਦੀ ਗੱਲਬਾਤ ਲੈ ਕੇ ਪੰਕਜ ਜੀ ਹਾਜ਼ਰ ਨੇ, ਉਹਨਾਂ ਨਾਲ ਸ਼ੁਰੂਆਤ ਕਰਦੇ ਹਾਂ। ਪੰਕਜ ਜੀ ਪਲੀਜ਼ ਫੋਨ ਨੰਬਰ ਤੇ ਓਪਨਿੰਗ ਸਟੇਟਮੈਂਟ ਸਰ।
ਜੀ ਬਿਲਕੁਲ ਗੁਰਦੀਪ ਜੀ, ਮੇਰਾ ਫੋਨ ਨੰਬਰ 6472851007। ਬਿਲਕੁਲ ਸਰ,
ਹੈਲੋ ਜੀ, ਹੈਲੋ ਜੀ ਪੀਕੇ
ਜੀ, ਫੋਨ ਡਿਸਕਨੈਕਟ ਹੋ ਗਿਆ ਸੀ ਸ਼ਾਇਦ,
ਠੀਕ ਹੈ ਸਰ, ਤੁਸੀਂ ਆਨਲਾਈਨ ਦੁਬਾਰਾ ਸਾਡੇ ਨਾਲ ਤੁਸੀਂ ਜੁੜ ਚੁੱਕੇ ਹੋ, ਤੁਹਾਡੀ ਜਿਹੜੀ ਗੱਲਬਾਤ ਹੈ ਆਨ ਦੀ ਏਅਰ। ਸੋ ਪੰਕਜ ਜੀ ਜਿਹੜੀ ਸ਼ੁਰੂਆਤ ਕਰ ਰਹੇ ਸੀ ਗੱਲਬਾਤ ਦੀ, ਸੋ ਪੰਕਜ ਜੀ ਮੈਨੂੰ ਲੱਗਦਾ ਤੁਹਾਨੂੰ ਆਵਾਜ਼ ਆ ਰਹੀ ਹੈ। ਪੰਕਜ ਜੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਆਈ ਥਿੰਕ ਕੁਛ ਲਾਈਨ ਚ ਪ੍ਰੋਬਲਮ ਹੈ। ਠੀਕ ਹੈ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ?
ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ ਜੀ।
ਜੀ ਜੀ, ਪਲੀਜ਼ ਗੋ ਅਹੈਡ ਪੰਕਜ। ਠੀਕ ਹੈ ਜੀ, ਫੋਨ ਨੰਬਰ ਦਿਓ ਤੇ ਸਰ ਓਪਨਿੰਗ ਸਟੇਟਮੈਂਟ।
ਜੀ ਮੈਂ ਜੋ ਪਹਿਲੇ ਮੈਂ ਅੱਜ ਡਿਸਕਸ ਕੀਤਾ ਸੀਗਾ ਜਿਹੜਾ ਇੰਟਰਸਟ ਥੱਲੇ ਆਇਆ, ਉਹ ਆਵਾਜ਼ ਜਾ ਰਹੀ ਸੀ ਅੱਗੇ ਕਿ ਨਹੀਂ ਜਾ ਰਹੀ ਸੀ?
ਨਹੀਂ ਸਰ, ਪਹਿਲਾਂ ਆਵਾਜ਼ ਤੁਹਾਡੀ ਡਿਸਕਨੈਕਟ ਹੋ ਗਈ ਸੀ, ਤੁਸੀਂ ਦੁਬਾਰਾ ਰਿਪੀਟ ਕਰ ਦਿਓ।
ਜੀ ਜੀ ਜੀ, ਐਜ਼ ਐਕਸਪੈਕਟਿਡ ਦੀਪ ਜੀ ਕਿ ਅੱਜ ਇੰਟਰਸਟ ਰੇਟ 0.25% ਥੱਲੇ ਆਇਆ, ਸੈਂਟੀਮੈਂਟਸ ਬੜੇ ਸਟਰੋਂਗ ਨੇ, 80% ਚਾਂਸ ਹੋ ਚੁੱਕੇ ਸੀਗੇ ਬਿਕੋਜ਼ ਆਫ ਹਾਲਾਤ ਇਹੋ ਜਿਹੇ ਬਣ ਚੁੱਕੇ ਸੀਗੇ, ਦੇਵਰ ਅੰਡਰ ਪ੍ਰੈਸ਼ਰ, ਡੈਲੀਕੁਐਂਸੀਜ, ਮੋਰਗੇਜ ਦੀ ਪ੍ਰੋਬਲਮ, ਰਿਨਿਵਲਸ, ਬਿਜ਼ਨਸ ਦੀ ਪ੍ਰੋਬਲਮ, ਬਿਜ਼ਨਸ ਕਲੋਜਰ ਦੀ ਪ੍ਰੋਬਲਮ, ਉਤੋਂ ਜੀ ਡੀ ਪੀ ਦੀ ਫਿਗਰ ਠੀਕ ਆਈ ਸੀ, ਇਨਫਲੇਸ਼ਨ ਦੀ ਫਿਗਰ ਠੀਕ ਆਈ ਸੀ, ਤੇ ਉਮੀਦ ਬਣ ਗਈ ਸੀ ਪੂਰੀ 80% ਤੋਂ ਜ਼ਿਆਦਾ ਕਿ ਅੱਜ ਇੰਟਰਸਟ ਰੇਟ 5 ਤਰੀਕ ਨੂੰ ਘੱਟ ਹੋਏਗਾ। ਅਗਰ ਹਾਲਾਤ ਇਸ ਤਰ੍ਹਾਂ ਰਹੇ ਤਾਂ ਮੈਨੂੰ ਲੱਗਦਾ ਕਿ 1 ਮਹੀਨੇ ਦਾ ਵੇਟ ਨਹੀਂ ਹੋਏਗਾ, 24 ਜੁਲਾਈ ਨੂੰ ਮੈਨੂੰ ਲੱਗਦਾ ਇੱਕ ਵਾਰ ਹੋਰ ਇੰਟਰਸਟ ਰੇਟ 0.25% ਥੱਲੇ ਆਏਗਾ। ਜੀ ਗੁਰਦੀਪ ਜੀ।
ਜੀ ਬਿਲਕੁਲ, ਠੀਕ ਹੈ ਜੀ, ਅੱਜ ਬਹੁਤ ਸਾਰੇ ਸਵਾਲ ਹੋਣਗੇ ਇਹਦੇ ਰਿਲੇਟਡ, ਲੇਕਿਨ ਇਸ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਸਵਾਲ ਜਿਹੜੇ ਪੁੱਛਾਂ, ਮੇਰੇ ਨਾਲ ਪੰਕਜ ਜੀ ਵੀ ਹਾਜ਼ਰ ਨੇ, ਪੰਕਜ ਜੀ ਦੀ ਓਪਨਿੰਗ ਸਟੇਟਮੈਂਟ ਲੈ ਲਈਏ, ਫਿਰ ਉਸ ਤੋਂ ਬਾਅਦ ਗੱਲਬਾਤ ਜਾਰੀ ਰਹੇਗੀ। ਪੰਕਜ ਜੀ, ਫੋਨ ਨੰਬਰ ਵਿਦ ਓਪਨਿੰਗ ਸਟੇਟਮੈਂਟ।
ਜੀ ਬਿਲਕੁਲ, ਮੇਰੀ ਆਵਾਜ਼ ਆ ਰਹੀ ਹੈ ਜੀ ਹੁਣ?
ਜੀ ਬਿਲਕੁਲ ਆ ਰਹੀ ਹੈ।
ਓਕੇ ਓਕੇ, ਮੇਰਾ ਫੋਨ ਨੰਬਰ ਹੈ 6472851007। ਗੁਰਦੀਪ ਜੀ, ਪੀਕੇ ਜੀ, ਮੇਰੇ ਖਿਆਲ ਮੈਂ ਲਾਸਟ ਦੇ ਵਰਡ ਸੁਣੇ ਕਿਉਂਕਿ ਮੈਂ ਹਲੇ ਕਨੈਕਟ ਹੋਇਆ ਸੀਗਾ। ਸੋ ਹੋਇਆ ਕੀ ਹੈ, ਦਿਸ ਵਾਜ਼ ਲਾਈਕ ਪਿਛਲੇ ਵੀਕ ਵੀ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕਿ 50-50 ਚਾਂਸਿਸ ਤਾਂ ਪਿਛਲੇ ਵੀਕ ਹੀ ਸੀ ਕਿਉਂਕਿ ਇਟ ਵਾਜ਼ ਅ ਫਲਿਪ ਆਫ ਅ ਕੋਇਨ ਕਾਈਂਡ ਆਫ ਸਿਚੁਏਸ਼ਨ। ਲੇਕਿਨ ਜੀਡੀਪੀ ਜਿਹੜੀ ਫਰਾਈਡੇ ਦੀ ਰਿਪੋਰਟ ਆਈ ਸੀਗੀ, ਉਹਨੇ ਇਹਦੇ ਤੇ ਜਿਹਨਾਂ ਨੂੰ ਕਹਿੰਦੇ ਨੇ ਲਾਸਟ ਨੇਲ ਕੀ ਕੌਫ ਇਨ ਦਾ ਲਾਸਟ ਨੇਲ ਉਹਨੇ ਚਵਾਤਾ ਸੀਗਾ ਕਿਉਂਕਿ 1.7%। ਗੁਰਦੀਪ ਜੀ, ਬੈਂਕ ਆਫ ਕੈਨੇਡਾ ਦੀ ਆਪਦੀ ਪ੍ਰੈਡਿਕਸ਼ਨ 2.8% ਦੀ ਜੀਡੀਪੀ ਸੀਗੀ, ਲੇਕਿਨ ਆਈ 1.7 ਔਰ ਫੋਰਥ ਕੁਆਟਰ ਲਾਸਟ ਈਅਰ ਦੀ ਜਿਹੜੀ ਜੀਡੀਪੀ 1% ਨਾਲ ਗਰੋ ਕੀਤੀ ਸੀ ਉਹਨੂੰ ਵੀ ਰਿਵਾਈਜ਼ ਕਰਕੇ ਇਹਨਾਂ ਨੇ 0.1 ਕਰ ਦਿੱਤਾ ਸੀ, ਮਤਲਬ ਬਿਲਕੁਲ ਹੀ ਨਿਲ। ਸੋ ਦੋ ਜੀਡੀਪੀ ਦੀਆਂ ਰਿਪੋਰਟ ਥੱਲੇ ਆਣਾ, ਇਟ ਵਾਜ਼ ਲਾਈਕ basically this is a pivot of going back now, we are going to now normal things like postania cheeza karwaange kyunki restrictive jehri policy hale tak chal rahi thi onu hun basically assi pivot kar chuke hain, dekhde hain aane wala time ki kehnda hai kyunki hale bhi jo hai friday nu hale saadi job report aani, us to baad 24 july to pehla do inflation di report aani hai, ਉਸ ਤੋਂ ਵਿੱਚ ਇੱਕ ਵਾਰੀ ਜੀਡੀਪੀ ਦੀ ਰਿਪੋਰਟ ਵੀ ਆਏਗੀ ਜਿਹੜੀ ਅਪ੍ਰੈਲ ਦੀ ਆਏਗੀ। ਸੋ ਪੰਜ ਰਿਪੋਰਟਾਂ ਆਉਣੀਆਂ ਨੇ 24 ਜੁਲਾਈ ਤੋਂ ਪਹਿਲਾਂ। ਸੋ ਦੇਖਦੇ ਹਾਂ ਆਉਣ ਵਾਲਾ ਟਾਈਮ ਕੀ ਕਹਿੰਦਾ, ਲੇਕਿਨ ਇਹ ਮੰਨ ਕੇ ਚੱਲੀਏ ਜਿਹੜਾ ਪੀਕੇ ਜੀ ਵੀ ਕਹਿੰਦੇ ਨੇ, ਮੈਂ ਵੀ ਕਹਿੰਦਾ, ਸਾਰੀ ਇਹੀ ਗੱਲ ਕਹਿੰਦੇ ਨੇ ਕਿ ਇਸ ਸਾਲ ਅਸੀਂ 0.75 ਦਾ ਥੱਲੇ ਜਾਂਦਾ ਦੇਖਾਂਗੇ ਹੀ ਦੇਖਾਂਗੇ। ਸੋ 25 ਜਾ ਚੁੱਕੇ ਆ, 50 ਹੋਰ ਜਾਣਾ, 0.5% ਹੋਰ ਜਾਣਾ, ਉਹ ਚਾਹੇ ਜੁਲਾਈ, ਸਪਟੈਂਬਰ, ਸਾਡੇ ਕੋਲ ਨਵੰਬਰ, ਕਾਫੀ ਤਿੰਨ ਡੇਟਾ ਪਈਆਂ ਨੇ। ਸੋ ਲੈਟਸ ਸੀ ਹੁੰਦਾ ਕੀ ਹੈ।
ਜੀ ਬਿਲਕੁਲ ਪੰਕਜ ਜੀ, ਇਕਾਨਮੀ ਦੇ ਬਾਰੇ ਵੀ ਸਾਰੀ ਗੱਲਬਾਤ ਜਿਹੜੀ ਤੁਹਾਡੇ ਨਾਲ ਜਾਰੀ ਰਹੇਗੀ, ਲੇਕਿਨ ਸਵਾਲ ਬੜਾ ਅਹਿਮ ਹੈ ਤੇ ਬੜਾ ਵੱਡਾ ਸਵਾਲ ਹੈ। ਸਿਰਫ 0.25% ਰੇਟ ਜਿਹੜੇ ਉਹ ਕੱਟ ਹੋਏ ਨੇ, ਇਹਦੇ ਨਾਲ ਕੋਈ ਬਹੁਤ ਵੱਡੀ ਜਿਹੜੀ ਰਿਲੀਫ ਹੈ ਉਹ ਤਾਂ ਨਹੀਂ ਮਿਲੇਗੀ, ਲੇਕਿਨ ਇੱਕ ਥੋੜਾ ਜਿਹਾ ਪੋਜ਼ਿਟਿਵ ਤੁਸੀਂ ਕਹਿ ਸਕਦੇ ਹੋ ਕਿ ਲੋਕਾਂ ਦੀ ਥਿੰਕਿੰਗ ਦੇ ਵਿੱਚ ਥੋੜਾ ਜਿਹਾ ਪੋਜ਼ਿਟਿਵਨੈਸ ਆ ਜਾਏਗੀ ਕਿ ਹੋ ਸਕਦਾ ਹੈ ਕਿ ਫਿਊਚਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਕੱਟ ਆ ਜਾਰੀ ਰਹਿਣ ਤੇ ਲੋਕਾਂ ਨੂੰ ਥੋੜਾ ਜਿਹਾ ਰਿਲੀਫ ਮਿਲੇ। ਲੇਕਿਨ ਪੀਕੇ ਜੀ, ਸਵਾਲ ਇਹ ਪੈਦਾ ਹੁੰਦਾ ਹੈ ਕਿ ਹੁਣ ਰੀਅਲ ਸਟੇਟ ਦੇ ਉੱਪਰ ਤੁਸੀਂ ਇਹਦਾ ਕੀ ਅਸਰ ਦੇਖ ਰਹੇ ਹੋ?
ਸੈਂਟੀਮੈਂਟ ਬੜੇ ਪੋਜ਼ਿਟਿਵ ਹੈਗੇ ਨੇ ਔਰ ਮੈਨੂੰ ਸਵੇਰੇ ਤੋਂ ਹੀ ਵਧਾਈ ਦੇ ਮੈਸੇਜ ਮੇਰੇ ਖਿਆਲ ਹੈ ਘੱਟ ਤੋਂ ਘੱਟ 30 ਮੈਸੇਜ ਆਏ ਹੋਣਗੇ, 30 ਦੇ ਕਰੀਬ ਮੈਸੇਜ ਆਏ ਹੋਣਗੇ ਔਰ ਮੇਰੀ ਪਿਛਲੇ ਦਿਨਾਂ ਜਿਹੜੀ ਮੀਟਿੰਗ ਚੱਲ ਰਹੀਆਂ ਸੀਗੀਆਂ ਸਾਰੇ ਹੀ ਕਹਿੰਦੇ ਸੀ ਜੀ ਅਸੀਂ ਇੰਟਰਸਟ ਥੱਲੇ ਆਉਣ ਦੀ ਉਮੀਦ ਕਰ ਰਹੇ ਹਾਂ, ਹਾਲਾਂਕਿ ਮੈਂ ਉਹਨੂੰ ਕਹਿੰਦਾ ਸੀਗਾ ਥੱਲੇ ਆਣਾ ਹੀ ਆਣਾ, ਵੇਟ ਨਾ ਕਰੋ ਕਿਉਂਕਿ ਐਕਟੀਵਿਟੀ ਵੱਧ ਜਾਏਗੀ ਔਰ ਉਹਦੇ ਬਾਅਦ ਜਿਹਨੂੰ ਕਹਿੰਦੇ ਨੇ ਸੇਲ ਵਗੈਰਾ ਵੱਧ ਜਾਣਗੀਆਂ ਤੇ ਸੇਲ ਪ੍ਰਾਈਜ਼ ਹੀ ਵਧੇਗਾ। ਤੁਸੀਂ ਸਵੇਰੇ ਦੀ ਅੱਜ ਨਿਊਜ਼ ਦੇਖ ਲਓ, ਬੇਸ਼ੱਕ ਜਿਹੜਾ ਹੈਗਾ ਟੋਰੋਂਟੋ ਦੇ ਅੰਦਰ 22% ਸੇਲ ਜਿਹੜੀ ਹੈ ਡਾਊਨ ਰਹੀ ਹੈ ਮਹੀਨੇ ਦੇ ਮਈ ਦੇ ਅੰਦਰ ਔਰ ਵੈਨਕੂਵਰ ਦੇ ਅੰਦਰ 20% ਸੇਲ ਡਾਊਨ ਰਹੀ ਹੈ ਔਰ ਇਹ ਹੁਣ ਰਿਵਰਸ ਗੇਅਰ ਮਾਰੇਗੀ ਔਰ ਇਹ ਦੇਖ ਲੈਣਾ ਸੇਲ ਵਧੇਗੀ ਨਾਲ ਪ੍ਰਾਈਜ਼ ਵੀ ਵਧਣਗੇ। ਪੋਜ਼ਿਟਿਵ ਹੈਗਾ ਬਿਲਕੁਲ ਔਰ ਜਿਹਨੂੰ ਕਹਿੰਦੇ ਨੇ ਜਸਟ ਹੁਣ ਮੈਂ ਕਹਾਂਗਾ ਨੈਕਸਟ ਹਾਫ ਆਫ ਦਿਸ ਈਅਰ ਵਿਲ ਬੀ ਔਨ ਦਾ ਪੋਜ਼ਿਟਿਵ ਸਾਈਡ। ਜੀ
ਕਿਉਂਕਿ ਜੀ ਇਹ ਗੱਲ ਤੇ ਪੁਆਇੰਟ ਤੇ ਤੁਹਾਡਾ ਠੀਕ ਹੈ ਕਿ ਹੁਣ ਲੋਕਾਂ ਦੇ ਵਿੱਚ ਥੋੜਾ ਜਿਹਾ ਪੋਜ਼ਿਟਿਵ ਐਟੀਚਿਊਡ ਵੀ ਆਏਗਾ, ਲੋਕੀ ਥੋੜਾ ਜਿਹਾ ਥਿੰਕਿੰਗ ਜਿਹੜੀ ਉਹਨਾਂ ਦੀ ਚੇਂਜ ਹੋਏਗੀ ਟੁਵਰਡਸ ਕਿ ਉਹ ਜਿਹੜੀ ਬਾਇਰ ਸੀ ਰੁਕੇ ਹੋਏ ਸੀ ਉਹ ਵੀ ਮਾਰਕੀਟ ਚ ਆਉਣਗੇ, ਜਿਹਨਾਂ ਨੇ ਵੇਚਣਾ ਸੀ ਉਹਨਾਂ ਨੂੰ ਵੀ ਥੋੜੀ ਰਿਲੀਫ ਮਿਲੇਗੀ। ਲੇਕਿਨ ਇਹ ਪਿੱਛੇ ਜੋ 2 ਸਾਲ ਤੋਂ ਜੋ ਚੱਲ ਰਿਹਾ ਬਿਲਕੁਲ ਇਕਦਮ ਪੀਕ ਤੇ ਜਾ ਕੇ ਜਿਹੜੇ ਇੰਟਰਸਟ ਰੇਟ ਵਧਣੇ ਸ਼ੁਰੂ ਹੋਏ ਤੇ ਪ੍ਰਾਈਸ ਇਕਦਮ ਇੰਨੇ ਜ਼ਿਆਦਾ ਡਰੋਪ ਹੋ ਗਏ, ਉਸ ਤੋਂ ਬਾਅਦ ਕਾਫੀ ਮਾਰਕੀਟ ਚ ਥੋੜਾ ਬਹੁਤਾ ਉੱਪਰ ਥੱਲੇ ਉਤਰਾਅ ਚੜਾਅ ਵੀ ਅਸੀਂ ਦੇਖਿਆ। ਹੁਣ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਟਾਈਮ ਲੱਗੇਗਾ ਰੀਬਾਉਂਡ ਕਰਨ ਦੇ ਲਈ, ਕਿਉਂਕਿ ਇਸ ਤਰ੍ਹਾਂ ਤੇ ਹੋ ਨਹੀਂ ਸਕਦਾ ਕਿ ਇੱਕ ਘੱਟ ਦੇ ਨਾਲ ਹੀ ਆਉਣ ਵਾਲੇ ਜਿਹੜੇ ਤੁਸੀਂ ਕਹਿ ਸਕਦੇ ਹੋ 2-4 ਮਹੀਨੇ ਦੇ ਵਿੱਚ ਹੀ ਪ੍ਰਾਈਸ ਜੰਪ ਕਰ ਜਾਣਗੇ ਤਾਂ ਸਾਰਾ ਕੁਝ ਬੈਲੈਂਸ ਹੋ ਜਾਏਗਾ। ਸੋ ਕਿੰਨੀ ਕੁ ਟਾਈਮ ਦੀ ਪ੍ਰੈਡਿਕਸ਼ਨ ਲੈ ਕੇ ਚੱਲ ਰਹੇ ਹੋ?
ਦੇਖੋ ਜੀ ਸਿੱਧੀ ਜੀ ਗੱਲ ਹੈ ਦੀਪ ਜੀ ਕਿ ਇਹ ਕੋਈ ਡਰਾਸਟਿਕ ਚੇਂਜਸ ਨਹੀਂ ਹੈ, ਅਸੀਂ ਬੜਾ ਸਲਾਂਗਾ ਮਾਰੀ ਲਓ ਜੀ ਇੰਟਰਸਟ ਰੇਟ ਥੱਲੇ ਆ ਗਿਆ, ਇਹ ਹੋ ਜਾਏਗਾ ਉਹ ਹੋ ਜਾਏਗਾ, ਕੁਛ ਨਹੀਂ, ਜਸਟ ਸੈਂਟੀਮੈਂਟਸ ਪੋਜ਼ਿਟਿਵ ਨੇ, ਥੋੜਾ ਜਿਹਾ ਇੱਕ ਪੋਜ਼ਿਟਿਵਨੈਸ ਆ ਗਈ ਹੈ। ਜਿਸ ਤਰ੍ਹਾਂ ਮੁੰਗਾ ਜੀ ਨੇ ਕਿਹਾ ਕਿ 3 ਵਾਰ ਇਸ ਵਾਰ ਮਤਲਬ 0.75 ਤੱਕ ਥੱਲੇ ਜਾਣ ਦੀ ਉਮੀਦ ਹੈ, ਮੈਂ ਟੋਟਲ ਜਿਹੜਾ ਹੈਗਾ ਅਗਰ ਸਭ ਕੁਝ ਠੀਕ ਚੱਲਦਾ ਰਿਹਾ ਤੇ ਮੈਂ ਮੰਨ ਕੇ ਚੱਲਾਂਗਾ। ਹਾਲਾਂਕਿ ਮਕਲਨ ਸਾਹਿਬ ਨੇ ਕਿਹਾ ਸੀਗਾ ਕਿ ਟਾਰਗੇਟ ਓਵਰਨਾਈਟ ਉਹ 3% ਤੱਕ ਕਰ ਰਹੇ ਨੇ ਬਾਈ ਦਾ ਐਂਡ ਆਫ 25, ਲੇਕਿਨ ਮੈਨੂੰ ਥੋੜਾ ਜਿਹਾ ਡਾਊਟ ਹੈ, ਮੈਂ 3.5 ਤੱਕ ਜਾਵਾਂਗਾ ਬਾਈ ਦਾ ਐਂਡ ਆਫ ਨੈਕਸਟ ਈਅਰ, ਔਰ ਜੋ ਵੀ ਹੈ ਇਟ ਵਿਲ ਬੀ ਗੁੱਡ। 4 ਸਾਲਾਂ ਦੇ ਬਾਅਦ ਅਸੀਂ ਇਹ ਬੈਂਚ ਮਾਰਕੀਟ ਡਰੋਪ ਦੇਖ ਰਹੇ ਹਾਂ ਆਫਟਰ 4 ਈਅਰਸ, ਜਿਹਨਾਂ ਦਾ 2 ਸਾਲ ਨੇ ਤਾਂ ਤਬਾਹੀ ਕਰਤੀ ਸੀਗੀ ਰੇਟ ਵਧਾ ਵਧਾ ਕੇ, ਲੇਕਿਨ ਯੈਸ 4 ਸਾਲ ਦੇ ਬਾਅਦ ਹੁਣ ਨਜ਼ਰ ਆਇਆ ਕਿ ਥੋੜਾ ਇੰਟਰਸਟ ਥੱਲੇ ਆਉਣਾ ਸ਼ੁਰੂ ਹੋਇਆ। ਜੀ
ਬਿਲਕੁਲ, ਇਹਦੇ ਨਾਲ ਹੀ ਪੰਕਜ ਜੀ ਕੋਲੋਂ ਸਵਾਲ ਹੋਏਗਾ। ਪੰਕਜ ਜੀ, ਇਕਾਨਮੀ ਦੇ ਵਿੱਚ ਸਲੋ ਡਾਊਨ ਤੁਸੀਂ ਦੱਸਿਆ, ਕਾਫੀ ਰਿਪੋਰਟ ਜਿਹੜੀਆਂ ਨੇ ਉਹ ਨੈਗੇਟਿਵ ਜਾ ਰਹੀਆਂ ਸਨ ਤੇ ਤੁਸੀਂ ਦੇਖਿਆ ਹੀ ਹੈ ਕਿ ਚਾਹੇ ਕੈਨੇਡਾ ਦੇ ਵਿੱਚ ਸਪੈਸ਼ਲੀ ਜਦੋਂ ਅਸੀਂ ਦੇਖਦੇ ਹਾਂ ਕਿ ਹਾਈਵੇਸ ਦੇ ਉੱਪਰ ਟਰੱਕ ਜਿਹੜੇ ਨੇ ਉਹ ਘੱਟ ਹੋ ਜਾਂਦੇ, ਇਹਦਾ ਮਤਲਬ ਕਿ ਇਕਾਨਮੀ ਜਿਹੜੀ ਆ ਸਲੋ ਡਾਊਨ ਜਾਂ ਆਪਾਂ ਰਿਸੈਸ਼ਨ ਵੱਲ ਜਾ ਰਹੇ ਹਾਂ। ਸੋ ਪੰਕਜ ਜੀ, ਸਵਾਲ ਇਹ ਬਣਦਾ ਹੈ ਕਿ ਹੁਣ ਜਿਹੜੇ ਇਹ ਟਰੱਕ ਜਿਹੜੇ ਹਾਈਵੇ ਦੇ ਉੱਪਰ ਅਸੀਂ ਬਹੁਤ ਘੱਟ ਦੇਖ ਰਹੇ ਹਾਂ, ਇਹ ਕਿਉਂਕਿ ਜਿਹੜੀ ਵੱਡੀ ਕੰਪਨੀਜ਼ ਨੇ ਜਿਹੜੇ ਕਾਰਪੋਰੇਟ ਨੇ ਉਹਨਾਂ ਦੇ ਵੱਡੇ ਬਿਲੀਅਨਸ ਆਫ ਡਾਲਰ ਦੇ ਲੋਨ ਵੀ ਹੁੰਦੇ ਨੇ, ਸੋ ਉਹਨਾਂ ਨੂੰ ਤੇ ਸ਼ਾਇਦ 0.25 ਦੇ ਨਾਲ ਵੀ ਕਾਫੀ ਫਰਕ ਪੈ ਸਕਦਾ ਹੈ। ਸੋ ਇਹਦੇ ਨਾਲ ਇਕਾਨਮੀ ਦੇ ਵਿੱਚ ਕਿਹੜੀ ਗਰੋਥ, ਕਿਸ ਤਰ੍ਹਾਂ ਦੀ ਗਰੋਥ ਤੁਸੀਂ ਦੇਖ ਰਹੇ ਹੋ ਸਰ?
ਦੇਖੋ ਇੱਕ ਜਿਵੇਂ ਹੁਣੇ ਤੁਸੀਂ ਗੱਲ ਕੀਤੀ ਹੈ, ਇਹ ਕਾਫੀ 0.25 ਬਿਲੀਅਨ ਡਾਲਰ ਤੇ ਬਹੁਤ ਇੰਪੈਕਟ ਕਰ ਦਿੰਦਾ, ਤੁਸੀਂ ਸਹੀ ਕਹਿ ਰਹੇ ਹੋ, ਕਿਉਂਕਿ ਉਹ ਉਹਦਾ ਇੰਟਰਸਟ ਰੇਟ ਉਹਨਾਂ ਉਸੇ ਹਿਸਾਬ ਨਾਲ ਚੱਲਦਾ, ਲੇਕਿਨ ਇਕਾਨਮੀ ਚ ਸਟਰੈਂਥ ਉਦੋਂ ਆਵੇਗੀ ਜਦੋਂ ਬੇਸਿਕਲੀ ਲੋਕਾਂ ਦੇ ਹੱਥ ਚ ਪੈਸਾ ਬਚਣਾ ਸ਼ੁਰੂ ਹੋਏਗਾ। ਸੋ ਅੱਜ ਦੀ ਡੇਟ ਚ ਲੋਕ ਜ਼ਿਆਦਾਤਰ ਮੋਰਗੇਜ ਪੇ ਕਰਨ ਚ, ਕ੍ਰੈਡਿਟ ਕਾਰਡ ਪੇ ਕਰਨ ਚ ਜਾਂ ਇਹ ਚੀਜ਼ਾਂ ਚ ਲੱਗੇ ਹੋਏ ਨੇ ਆਪਦੇ ਲੋਨਸ ਪੇ ਕਰਨ ਚ, ਕਿਉਂਕਿ ਉਹ ਪੈਸਾ ਖਰਚ ਨਹੀਂ ਕਰ ਪਾ ਰਹੇ। ਜਦੋਂ ਖਰਚ ਕਰਨਾ ਸ਼ੁਰੂ ਕਰਨਗੇ ਬਾਕੀ ਚੀਜ਼ਾਂ ਤੇ, ਉਸ ਲਈ ਅਸੀਂ ਇਹ ਕਵਾਂਗੇ ਕਿ ਟਰੱਕ ਜ਼ਿਆਦਾ ਚੱਲਣੇ ਸ਼ੁਰੂ ਹੋਣਗੇ, ਉਦੋਂ ਤੱਕ ਟਰੱਕ ਜ਼ਿਆਦਾ ਨਹੀਂ ਚੱਲ ਸਕਦੇ ਜਦੋਂ ਤੱਕ ਉਹਨਾਂ ਕੋਲ ਬੇਸਿਕਲੀ ਖਰਚਣ ਵਾਸਤੇ ਪੈਸਾ ਨਹੀਂ ਹੈਗਾ। ਸੋ ਖਰਚਣ ਵਾਸਤੇ ਪੈਸਾ ਉਦੋਂ ਆਵੇਗਾ ਜਦੋਂ ਹੋਰ ਇੰਟਰਸਟ ਰੇਟ ਘਟੇਗਾ, ਕਿਉਂਕਿ 25 ਨਾਲ ਅਗਰ ਵੈਸੇ ਮੈਂ ਕੈਲਕੂਲੇਟ ਕਰਾਂ 1 ਮਿਲੀਅਨ ਡਾਲਰ ਦੀ ਮੋਰਗੇਜ ਤੇ 2500 ਦਾ ਹੀ ਤਾਂ ਫਰਕ ਆਇਆ ਸਰ, $200 ਮਹੀਨੇ ਦਾ ਹੀ ਫਰਕ ਆਏਗਾ $1 ਮਿਲੀਅਨ ਦੀ ਮੋਰਗੇਜ ਹੈ। ਸੋ ਇੰਨਾ ਵੱਡਾ ਇੰਪੈਕਟ ਨਹੀਂ ਹੈਗਾ ਕਿ ਅਸੀਂ ਇਹ ਦੇਖੀਏ, ਜਦੋਂ ਇੰਪੈਕਟ $1000 ਦਾ ਹੋਵੇਗਾ, ਜਦੋਂ $2000 ਦਾ ਹੋਵੇਗਾ, ਫਿਰ ਜਾ ਕੇ ਸਾਨੂੰ ਇਹ ਦਿਖੇਗਾ ਕਿ ਯੈਸ GDP ਗਰੋ ਕਰੇਗੀ, ਇਹ ਸਾਰੀਆਂ ਚੀਜ਼ਾਂ ਗਰੋ ਕਰਨਗੀਆਂ। ਸੋ ਹਲੇ ਕੁਛ ਨਹੀਂ ਹੈ ਸਰ, ਇਹ ਜਸਟ ਸਿੰਬੋਲਿਕ ਕੀਤਾ ਗਿਆ, ਸਿੰਬੋਲਿਕ ਨਹੀਂ ਕਵਾਂਗਾ, ਇੰਪੈਕਟ ਆਵੇਗਾ ਇਸ ਚੀਜ਼ ਦਾ, ਲੇਕਿਨ ਇਹ ਨਾ ਮੰਨ ਕੇ ਚੱਲੀਏ ਕਿ ਅਸੀਂ ਲਗਾਤਾਰ ਦੇਖਾਂਗੇ, ਕਿਉਂਕਿ ਅਸੀਂ 3 ਕਹਿੰਦੇ ਪਏ ਆ ਇਸ ਪੂਰੇ ਸਾਲ, ਹਲੇ ਤਾਂ 6 ਮਹੀਨੇ ਪਏ ਨੇ। ਸੋ 3 ਵਾਰੀ ਕੱਟ ਹੋਣਾ 6 ਮਹੀਨੇ ਚ, ਜਿਹੜਾ ਕਿ 1 ਵਾਰੀ ਹੋ ਚੁੱਕਿਆ ਹੈ, 2 ਵਾਰੀ ਹੋਰ ਕੱਟ ਹੋਣਾ, ਵਿਚ ਇਜ਼ ਲਾਈਕ ਰੁਕਣਗੇ, ਕਿਉਂਕਿ ਅੱਜ ਵੇਖੋ ਹੁਣ ਡਾਲਰ ਜਿਹੜਾ ਹੈ ਸਾਡਾ, ਜਿਵੇਂ ਹੀ ਉਹਨਾਂ ਨੇ ਇੰਟਰਸਟ ਰੇਟ ਕੱਟਿਆ ਹੈ, ਅਸੀਂ 70 to 90 ਦੇ ਕਰੀਬ ਆ ਕੇ ਖੜੇ ਹੋ ਗਏ। ਠੀਕ ਹੈ, ਹੋ ਸਕਦਾ ਵਾਪਿਸ ਆ ਜਾਵੇ, ਕਿਉਂਕਿ ਅਸੀਂ ਜ਼ਿਆਦਾ ਇੰਪੈਕਟ ਨਹੀਂ ਹੈਗਾ ਇਹਦੇ ਤੇ ਡਾਲਰ ਤੇ, ਕਿਉਂਕਿ ਡਾਲਰ ਜਿਹੜਾ ਹੈ ਪਹਿਲਾਂ ਹੀ ਅਸੀਂ 73 ਸੈਂਟ ਤੇ ਆ ਗਏ ਸੀਗੇ, 0.8 ਤੇ 73.08 ਮਤਲਬ 73.10, ਕਿਉਂਕਿ ਪ੍ਰਾਈਜ਼ਿੰਗ ਮਾਰਕੀਟ ਫਰਾਈਡੇ ਤੋਂ ਬਾਅਦ ਪ੍ਰਾਈਜ਼ਿੰਗ ਕਰ ਰਹੀ ਸੀ ਹੈ, ਕਿਉਂਕਿ ਫਰਾਈਡੇ ਦੀ ਰਿਪੋਰਟ ਦੇਖਣ ਤੋਂ ਬਾਅਦ ਇਹ ਲਗਭਗ ਪੱਕਾ ਹੋ ਗਿਆ ਸੀਗਾ ਕਿ ਇੰਟਰਸਟ ਰੇਟ ਘਟੇਗਾ। ਸੋ ਮਾਰਕੀਟ ਨੇ ਜਿਹੜੇ ਸਾਡੇ ਗਲੂਨੀ ਨੇ ਉਹਨੂੰ ਪ੍ਰਾਈਜ਼ਿੰਗ ਕਰ ਲਿੱਤਾ ਸੀਗਾ, ਲੇਕਿਨ ਫਿਰ ਵੀ ਹਲੇ ਵੀ ਅਸੀਂ ਥੋੜਾ ਜਿਹਾ ਥੱਲੇ ਆਏ ਹਾਂ। ਸੋ ਆਉਣ ਵਾਲਾ ਟਾਈਮ ਬਹੁਤ ਹੀ ਧਿਆਨ ਨਾਲ ਚੱਲਣਾ ਪਏਗਾ। ਯੈਸ, ਬੈਂਕ ਆਫ ਕੈਨੇਡਾ ਨੇ ਐਕਸ਼ਨ, G7 ਚ ਪਹਿਲਾ ਕੰਟਰੀ ਹੈ ਜਿਹਨੇ ਐਕਸ਼ਨ ਲਿੱਤਾ ਇੰਟਰਸਟ ਰੇਟ ਘਟਾਉਣ ਦਾ, ਲੇਕਿਨ ਇਟਸ ਵਾਈਡਲੀ ਐਕਸੈਪਟਡ ਕਿ ਕੱਲ ਸਵੇਰੇ ਮਤਲਬ ਸਾਡੀ ਇਹ ਰਾਤ ਤੋਂ ਬਾਅਦ ਮਤਲਬ ਯੂਰੋਪੀਅਨ ਯੂਨੀਅਨ ਦਾ ਕੱਲ ਦਾ ਡਿਸੀਜਨ ਹੈ ਤੇ ਉਹ ਵੀ ਕੱਟਣਗੇ, ਇਹ ਆਲਮੋਸਟ ਪੱਕਾ ਹੋਇਆ ਪਿਆ, ਯੂਰੋਪੀਅਨ ਯੂਨੀਅਨ ਵੀ ਕੱਟੇਗਾ। ਸੋ ਯੂਰੋਪੀਅਨ ਯੂਨੀਅਨ ਨੇ ਕੱਟੇਗਾ, ਅਸੀਂ ਕੱਟ ਦਿੱਤਾ, ਸੋ ਅਸੀਂ ਵੇਟ ਕਰ ਰਹੇ ਹਾਂ ਹੁਣ US ਦੀ, ਕਿਉਂਕਿ ਅਸੀਂ ਡਾਇਵਰਸ਼ਨ ਨਹੀਂ ਕਰ ਸਕਦੇ ਜ਼ਿਆਦਾ। ਕਰ ਸਕਦੇ ਹਾਂ 0.75 ਤੱਕ ਅਸੀਂ ਕਰ ਸਕਦੇ ਹਾਂ, ਉਸ ਤੋਂ ਜ਼ਿਆਦਾ ਨਹੀਂ, ਕਿਉਂਕਿ ਅਸੀਂ 3 ਸੈਂਟ ਥੱਲੇ ਚਲੇ ਜਾਵਾਂਗੇ ਲੂਣੀ, ਸੋ 3 ਸੈਂਟ ਥੱਲੇ ਜਾਣ ਦਾ ਮਤਲਬ ਅਸੀਂ 70 ਤੇ ਆ ਕੇ ਖੜੇ ਹੋ ਜਾਵਾਂਗੇ, ਜਦੋਂ 70 ਤੇ ਆ ਕੇ ਖੜੇ ਹੋ ਜਾਵਾਂਗੇ ਉਸ ਤੋਂ ਜ਼ਿਆਦਾ ਅਸੀਂ ਥੱਲੇ ਨਹੀਂ ਜਾਣਾ ਚਾਹਾਂਗੇ, ਸੋ ਡਾਇਵਰਜਨ ਰਹੇਗਾ ਲੇਕਿਨ ਇੰਨਾ ਜ਼ਿਆਦਾ ਨਹੀਂ ਰਹੇਗਾ। ਜੀ ਗੁਰਦੀਪ ਜੀ,
ਔਨ ਐਵਰੇਜ ਪੂਰੇ ਕੈਨੇਡਾ ਦੀ ਕੱਢੀ ਹੈ ਮੌਰਗੇਜ ਦੀ, ਤੇ ਔਨ ਐਵਰੇਜ $100 ਪਰ ਮੰਥ ਦਾ ਫਰਕ ਪੈ ਗਿਆ 0.25 ਨਾਲ, ਪੂਰੇ ਕੈਨੇਡਾ ਦੀ ਐਵਰੇਜ ਦੱਸ ਰਿਹਾ। ਜਿਸ ਤਰ੍ਹਾਂ ਮੁਗਲ ਜੀ ਨੇ ਕਿਹਾ ਮਿਲੀਅਨ ਉੱਤੇ $210, ਲੇਕਿਨ ਐਵਰੇਜ ਅਗਰ ਪੂਰੇ ਕੈਨੇਡਾ ਦੀ ਕੱਢੀ ਤੇ $100 ਦਾ ਫਰਕ ਪਿਆ, ਯਾਨੀ ਕਿ ਇੱਕ ਡਿਨਰ ਫ੍ਰੀ ਹੋ ਗਿਆ ਅਗਰ ਸਮਝੋ ਤੇ ਇੱਕ ਫੈਮਿਲੀ।
ਜੀ ਬਿਲਕੁਲ ਠੀਕ ਹੈ ਜੀ। ਪੰਕਜ ਜੀ ਸਵਾਲ ਤੇ ਅੱਜ ਇੰਨੇ ਜ਼ਿਆਦਾ ਬਣਦੇ ਨੇ ਕਿ ਤੁਸੀਂ ਬਿਲੀਵ ਨਹੀਂ ਕਰਨਾ ਕਿ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕੁਛ ਮੇਰੇ ਜਿਹੜੇ ਕਲੋਜ਼ ਸਨ ਉਹਨਾਂ ਨੂੰ ਮੈਂ ਕਹਿ ਰਿਹਾ ਸੀ ਕਿ ਸ਼ਾਇਦ ਥੋੜਾ ਜਿਹਾ ਮੈਨੂੰ ਪ੍ਰੋਗਰਾਮ ਦੇ ਵਿੱਚ ਜਾਣਾ ਪਵੇ, ਲੇਕਿਨ ਉਹ ਮੈਨੂੰ ਜਿਹੜੇ ਮੇਰੇ 4-5 ਕਲੋਜ਼ ਜਿਹੜੇ ਜਿਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ 10-10, 15-15 ਸਵਾਲ ਜਿਹੜੇ ਉਹ ਤੁਹਾਨੂੰ ਪੁੱਛਣ ਲਈ ਕਹਿ ਦਿੱਤੇ। ਸੋ ਮੈਂ ਸੋਚ ਰਿਹਾ ਸੀ ਕਿ ਸਾਰੇ ਸਵਾਲਾਂ ਦਾ ਜਵਾਬ ਕਿਸੇ ਤਰ੍ਹਾਂ ਇੱਕ ਸਵਾਲ ਬਣਾ ਕੇ ਤੁਹਾਨੂੰ ਪੁੱਛ ਲਿਆ ਜਾਏ। ਸਰ ਅਗਲੇ ਸੈਸ਼ਨ ਚ ਡਿਟੇਲ ਦੇ ਨਾਲ ਗੱਲ ਕਰਦੇ ਹਾਂ ਕਿਉਂਕਿ ਟਾਈਮ ਥੋੜਾ ਰਹਿ ਗਿਆ। ਸਪੀਕਰ ਜੀ ਸਟਾਰਟ ਲਿੱਦੂ, ਤੁਸੀਂ ਆਪਣਾ ਕੋਈ ਪ੍ਰੋਜੈਕਟ ਅਨਾਊਂਸ ਕਰਨਾ ਸਰ, ਉਹਦੇ ਬਾਰੇ ਕੋਈ ਹੋਰ ਡਿਟੇਲ ਤੁਸੀਂ ਦੇਣੀ ਉਹ ਦੇ ਦਿਓ, ਤੇ ਨਾਲ ਨਾਲ ਫੋਨ ਨੰਬਰ ਇੱਕ ਵਾਰ ਦੇ ਦਿਓ।
ਜੀ 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 ਜੀ, ਮੇਰਾ ਨੰਬਰ ਹੈ 6472994757, 6472994757। ਮੈਂ ਰਿਕੁਐਸਟ ਕਰਾਂਗਾ ਜਿਸ ਤਰ੍ਹਾਂ ਪਹਿਲੇ ਵੀ ਸਭ ਨੂੰ ਕਹਿੰਦਾ ਆ ਰਿਹਾ ਕਿ ਇੰਟਰਸਟ ਰੇਟ ਘਟਣ ਦਾ ਟਾਈਮ ਆ ਰਿਹਾ ਨਾ ਕਿ ਵਧਣ ਦਾ, ਔਰ ਪ੍ਰਾਈਜ਼ ਵਧਣ ਦਾ ਟਾਈਮ ਆ ਰਿਹਾ ਨਾ ਕਿ ਘਟਣ ਦਾ। ਇਸ ਕਰਕੇ ਜਿਹਨਾਂ ਨੇ ਲੋਕਾਂ ਨੇ 2 ਸਾਲ ਮੁਸ਼ਕਿਲ ਤੋਂ ਬਿਤਾਏ ਨੇ, ਮਿਹਰਬਾਨੀ ਕਰਕੇ 6 ਮਹੀਨੇ ਹੋਰ ਮੁਸ਼ਕਿਲ ਨਾਲ ਬਿਤਾ ਲਓ, ਘਾਟੇ ਚ ਨਾ ਜਾਓ, ਟਾਈਮ ਚੰਗਾ ਆ ਰਿਹਾ, ਹੋਲਡ ਕਰੋ, ਹੋਲਡ ਕਰੋ, ਹੋਲਡ ਕਰੋ। ਚਾਹੇ ਤੁਹਾਨੂੰ ਥੋੜਾ ਜਿਹਾ ਸਾਈਡ ਤੋਂ ਕਰਜ਼ਾ ਲੈ ਕੇ ਆਪਣੇ ਆਪ ਨੂੰ ਹੋਲਡ ਕਰਨਾ ਪਏ, ਹੋਲਡ ਕਰੋ ਮੈਂ ਕਹਾਂਗਾ। ਹੁਣ ਵੀ ਮੈਂ ਕਹਿ ਰਿਹਾ ਲਗਭਗ ਸਮਝ ਲਓ ਲਾਸਟ ਓਪਰਚੁਨਿਟੀ ਹੈਗੀ, ਆਖਰੀ 15-20 ਦਿਨ ਮਹੀਨੇ ਰਹਿ ਗਏ ਨੇ, ਬਿਲਡਰਾਂ ਨੇ ਵੀ ਹੱਥ ਖਿੱਚ ਲਿਆ ਇਹਨਾਂ ਨੂੰ, ਕਿਉਂਕਿ ਜਿਸ ਤਰ੍ਹਾਂ ਹੀ ਮਾਰਕੀਟ ਦੇ ਅੰਦਰ ਡਿਮਾਂਡ ਵਧੇਗੀ ਉਹਨਾਂ ਦੇ ਜਿਹੜੇ ਇਨਸੈਂਟਿਵ ਆ ਰਹੇ ਸੀ ਜ਼ਬਰਦਸਤ, ਉਹ ਧੀਰੇ ਧੀਰੇ ਖਿੱਚਣੇ ਸ਼ੁਰੂ ਹੋ ਜਾਣਗੇ, ਆਈ ਐਮ ਪ੍ਰੀਟੀ ਸ਼ੋਰ। ਤੇ ਇਸ ਕਰਕੇ ਹੁਣ ਵੀ ਅਗਰ ਕੋਈ ਇਨਵੈਸਟਰ ਤੇ ਬੈਠਾ, ਦੇਰ ਨਾ ਲਗਾਏ, ਮੈਨੂੰ ਮਿਲੇ ਇਹਦਾ ਬੈਨੀਫਿਟ ਚੁੱਕ ਲੇ। ਹਿਊਜ ਇਨਸੈਂਟਿਵ ਜਿਹੜੇ ਕਿ ਕਦੀ ਨੈਵਰ ਤੁਸੀਂ ਕਦੀ ਸੋਚੇ ਹੀ ਨਹੀਂ ਹੋਣਗੇ ਕਿ ਇਨਸੈਂਟਿਵ ਮਿਲਦੇ ਨੇ, ਪਲੱਸ ਸੈਲਰ ਵਾਸਤੇ ਗੁੱਡ ਨਿਊਜ਼ ਕਿ ਵੀ ਸੈਲਰ ਦੀ ਹੁਣ ਪ੍ਰਾਪਰਟੀ ਦੀ ਡਿਮਾਂਡ ਵੀ ਆਏਗੀ, ਤੁਸੀਂ ਵੀ ਉਹਦੇ ਵਾਸਤੇ ਪੂਰੀ ਸਟ੍ਰੈਟੇਜੀ ਬਣਾ ਕੇ ਢੰਗ ਨਾਲ ਪਲਾਨ ਕਰਕੇ ਘਰ ਵੇਚੋ, ਜਲਦਬਾਜ਼ੀ ਨਾ ਕਰੋ। ਜੀ ਮੇਰਾ ਨੰਬਰ ਹੈ 6472994757।
ਥੈਂਕ ਯੂ ਪੀਕੇ ਜੀ। ਇਹਦੇ ਨਾਲ ਹੀ ਪੰਕਜ ਜੀ ਪਲੀਜ਼ ਫੋਨ ਨੰਬਰ ਤੇ ਕੁਝ ਸਰ ਤੁਸੀਂ ਅਨਾਊਂਸ ਕਰਨਾ
ਹੋਵੇ। ਮੇਰਾ ਫੋਨ ਨੰਬਰ ਹੈ 6472851007। ਗੁਰਦੀਪ ਜੀ ਹੁਣ ਟਾਈਮ ਆ ਗਿਆ ਇਨਵੈਸਟਮੈਂਟ ਦਾ ਵੀ, ਕਿਉਂਕਿ ਅਗਰ ਮਾਰਕੀਟ ਕਰਨਾ ਚਾਹ ਰਹੇ ਹੋ, ਹੁਣ ਇੰਟਰਸਟ ਰੇਟ ਜਿਹੜੇ ਨੇ ਹਰ ਪਾਸੇ ਘਟਣੇ ਸ਼ੁਰੂ ਹੋਏ ਨੇ, ਸੋ ਆਉਣ ਵਾਲੇ ਟਾਈਮ ਚ ਤੁਹਾਨੂੰ ਬੈਨੀਫਿਟ ਹੋ ਸਕਦਾ ਹੈ ਇਸ ਚੀਜ਼ ਦਾ, ਅਗਰ ਤੁਸੀਂ ਸਟ੍ਰੈਟੇਜੀ ਨਾਲ ਚੱਲੋਗੇ, ਢੰਗ ਨਾਲ ਇਨਵੈਸਟ ਕਰੋਗੇ। ਸੋ ਅਗਰ ਕੋਈ ਇਨਵੈਸਟ ਕਰਨਾ ਚਾਹ ਰਿਹਾ ਜਾਂ ਕਿਸੇ ਤਰ੍ਹਾਂ ਦੀ ਵੀ ਇੰਸ਼ੋਰੈਂਸ ਲੈਣਾ ਚਾਹ ਰਿਹਾ ਤਾਂ ਮੈਨੂੰ ਕੰਟੈਕਟ ਕਰ ਸਕਦਾ ਹੈ ਫੋਨ ਨੰਬਰ 6472851007। ਥੈਂਕ ਯੂ ਗੁਰਦੀਪ ਜੀ,
ਬਹੁਤ ਸ਼ੁਕਰੀਆ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ, ਉਮੀਦ ਕਰਦੇ ਤੁਹਾਡਾ ਦਿਨ ਵਧੀਆ ਗੁਜ਼ਰੇਗਾ। ਮੈਨੂੰ ਦਿਓ ਇਜਾਜ਼ਤ, ਤੁਸੀਂ ਸੁਣਦੇ ਰਹੋ ਰੇਡੀਓ ਵਾਈ ਮੀਟਰ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਡੀ ਇਨਕੁਆਇਰੀ ਹੈ 416-475-5000 ਮੀਡੀਆ ਦੇ ਨੰਬਰ। ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਬ੍ਰੈਂਪਟਨ ਦੇ ਵਿਚ ਲਿਥੀਅਮ ਆਇਨ ਬੈਟਰੀ ਦੇ ਬਲਾਸਟ ਨਾਲ ਅੱਗ ਲੱਗਣਾ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਲਿਥੀਅਮ ਆਇਨ ਬੈਟਰੀ ਉਦੋਂ ਤੱਕ ਹੀ ਸੇਫ ਹੈ ਜਦੋਂ ਤੱਕ ਇਨ੍ਹਾਂ ਦਾ ਇਸਤੇਮਾਲ ਸਹੀ ਤਰੀਕੇ ਨਾਲ ਕੀਤਾ ਜਾਵੇ, ਪਰ ਜਦੋਂ ਇਸ ਦਾ ਇਸਤੇਮਾਲ ਗਲਤ ਹੋ ਜੇ ਤਾਂ ਇਹ ਬਲਾਸਟ ਕਰ ਸਕਦੀਆਂ ਤੇ ਅੱਗ ਲੱਗਣ ਦਾ ਕਾਰਨ ਬਣ ਸਕਦਾ ਹੈ, ਜੋ ਕਿ ਕਈ ਵਾਰ ਕਾਬੂ ਚੋਂ ਬਾਹਰ ਹੋ ਜਾਂਦੀ ਹੈ। ਤਾਂ ਵਧੇਰੇ ਜਾਣਕਾਰੀ ਅਤੇ ਬੈਟਰੀਆਂ ਦੀ ਵਰਤੋਂ ਕਰਦੇ ਸਮੇਂ ਹੋਰ ਸੁਰੱਖਿਅਤ ਸੁਝਾਅ ਲਈ ਅੱਜ ਹੀ ਵਿਜ਼ਿਟ ਕਰੋ brampton.ca/battery-safety।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058744।